ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰ ਲਿਤੜਾ ਲੱਭ ਰੰਗਾਏ ਮੇਰਾ ਕੰਤ ਨ ਭਾਵੈ ਚੁੱਲੜਾ ਪਿਆਰ ਕਿਉਂ ਤਨ ਸੇਜੈ ਜਾਏ ਇਹ ਤਨ ਮਾਇਆ ਪਾਹਿਆ ਪਿਆਰ ਲੀਤੜਾ ਲੱਭ ਰੰਗਾਏ ਮੇਰਾ ਕੰਤ ਨ ਭਾਵੈ ਚੁੱਲੜਾ ਪਿਆਰ ਕਿਉਂ ਤਨ ਸੇਜੈ ਜਾਏ ਹਉ ਕੁਰਬਾਨ ਜਾਉ ਮਿਹਰਬਾਨਾ ਹਉ ਕੁਰਬਾਨ ਜਾਉ ਹਉ ਕੁਰਬਾਨ ਜਾਉ ਤਿਨਾ ਕੈ ਲੈਨ ਜੋ ਤੇਰਾ ਨਾ ਸਤਿਗੁਰਬਾਨ ਜਾਉ ਰਹਾਉ ਕਾਲਾ ਰੰਗਣ ਜੇਤੀਐ ਪਿਆਰ ਪਾਈਐ ਨਾਲ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਵਾਂਡੀਠ ਜਿਨ ਕੇ ਚੋਲ ਰਤੜੇ ਪਿਆਰ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀਰਾ ਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀਰਾ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ, ਸ਼ਬਦਾਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਨਿਤਾ ਪ੍ਰਤੀ ਸ਼੍ਰੀ ਦਰਬਾਰ ਸਾਹਿਬ ਵਿਖੇ ਸੁਭਾਏਮਾਨ ਹੋ ਕਰਕੇ ਮਨੁੱਖਤਾ ਦੇ ਭਲੇ ਹਿੱਤ ਤੁਰਕੀ ਬਾਣੀ ਦਾ ਫੁਰਮਾਨ ਜਾਰੀ ਕਰਦੇ ਹਨ। ਆਪ ਸੰਗਤਾਂ ਉਸ ਪਵਿੱਤਰ ਸ੍ਰੀ ਮੁਖਵਾਕ ਉਸ ਬਾਣੀ ਦੀ ਵਿਆਖਿਆ ਕਥਾ ਵਿਚਾਰ ਖੁਦ ਖੁਦਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਬੈਠ ਕਰਕੇ ਸਰਵਣ ਕਰਦੇ ਹੋ। ਆਓ ਜੋ ਅਗੰਮੀ ਫੁਰਮਾਨ ਪਾਤਸ਼ਾਹ ਨੇ ਅੱਜ ਬਖਸ਼ਿਆ ਹੈ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦੇ ਲਈ ਉਸ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ, ਕਿਉਂਕਿ ਗੁਰੂ ਪਾਤਸ਼ਾਹ ਇਸ ਅਗੰਮੀ ਬਾਣੀ ਬਾਬਤ ਫਰਮਾਉਂਦੇ ਨੇ, ਮਨ ਰੇ ਸਦਾ ਆਨੰਦ ਗੁਣ ਗਾਏ। ਕਹਿੰਦੇ ਐ ਮਨ ਜੇ ਸਦਾ ਆਨੰਦ ਵਿੱਚ ਰਹਿਣਾ ਚਾਹੁੰਦਾ ਹੈ, ਰੋਗ ਮਿਟ ਜਾਣ, ਸੋਗ ਮਿਟ ਜਾਣ, ਚਿੰਤਾਵਾਂ ਮੁੱਕ ਜਾਣ, ਨਜ਼ਾਤ ਹਾਸਲ ਕਰਨੀ ਚਾਹੁੰਦਾ ਹੈ, ਸੱਚੀ ਬਾਣੀ ਹਰ ਪਾਈ ਹੈ ਹਰ ਸਿਉਂ ਰਹੇ ਸਮਾਏ। ਕਹਿੰਦੇ ਫਿਰ ਅਕਾਲ ਪੁਰਖ ਦੇ ਕੀਰਤੀ ਦੇ ਜੋ ਬੋਲ ਨੇ, ਜੋ ਸੱਚੀ ਬਾਣੀ ਹੈ, ਉਸਨੂੰ ਪੜ੍ਹਿਆ ਕਰ, ਸੁਣਿਆ ਕਰ, ਰੋਗ ਸੋਕ ਮਿਟਣਗੇ, ਪਰਮਾਤਮਾ ਵਿੱਚ ਅਭੇਦਤਾ ਹਾਸਲ ਹੋਵੇਗੀ। ਆਓ ਉਸ ਅਗੰਮੀ ਬਾਣੀ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਪਵਿੱਤਰ ਫੁਰਮਾਨ ਤਿਲੰਗ ਰਾਗ ਦੇ ਵਿੱਚ ਲਾਗੂ ਕੀਤਾ ਹੈ। ਰਾਗੀ ਸਿੰਘਾਂ ਵਾਸਤੇ ਤੀਜੇ ਘਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ। 721 ਅੰਗ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਇਹ ਪਾਕ ਬਾਣੀ ਸੁਭਾਏਮਾਨ ਹੈ। ਪਹਿਲਾਂ ਆਪਣੇ ਨਿਰਗੁਣ ਸਰੂਪ ਅਕਾਲ ਪੁਰਖ ਦਾ ਮੰਗਲ ਕਰਦੇ ਨੇ। ਇੱਕ ਓਅੰਕਾਰ, ਉਹ ਪਰਮਾਤਮਾ ਇੱਕ ਹੈ, ਸਭਨਾ ਦਾ ਪ੍ਰਕਾਸ਼ਕ ਹੈ, ਸਭਨਾ ਦੀ ਪਰਵਰਿਸ਼ ਕਰਨ ਵਾਲਾ ਹੈ, ਅਦਵੈਤ ਰੂਪ ਹੈ। ਮਹਾਰਾਜ ਕਹਿੰਦੇ ਨੇ ਸਤਿਗੁਰ ਪ੍ਰਸਾਦ, ਉਹ ਸੱਚ ਸਰੂਪ ਹੈ, ਸੱਤ ਹੈ। ਗੁਰ ਤੋਂ ਭਾਵ ਅਗਿਆਨ ਨੂੰ ਖਹਿ ਕਰਦਾ ਹੈ, ਗਿਆਨ ਬਖਸ਼ਦਾ ਹੈ। ਪ੍ਰਸਾਦ ਕਿਰਪਾਲੂ ਬੜਾ ਹੈ, ਦਿਆਲੂ ਬੜਾ ਹੈ, ਰਹਿਮ ਕਰਨ ਵਾਲਾ ਹੈ, ਰਹੀਮ ਹੈ। ਉਹ ਅਕਾਲ ਪੁਰਖ ਸਤਿਗੁਰ ਪ੍ਰਸਾਦ ਆਪਣੇ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਸ਼ਬਦਾਵਤਾਰ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਸਦਕਾ ਪ੍ਰਾਪਤ ਹੁੰਦਾ ਹੈ।
ਇਹੋ ਤਨ ਮਾਇਆ ਪਾਹਿਆ ਪਿਆਰੇ ਲਿਤੜਾ ਲੱਭ ਰੰਗਾਏ।
ਗੁਰੂ ਪਾਤਸ਼ਾਹ ਆਪਣੀ ਇਸ ਪਾਕ ਬਾਣੀ ਦੇ ਵਿੱਚ ਸਾਨੂੰ ਇਹ ਗੱਲ ਸਮਝਾਉਂਦੇ ਨੇ ਵੀ ਇਹ ਜਿਹੜਾ ਤਨ ਹੈ, ਇਹ ਜਿਹੜਾ ਸਰੀਰ ਹੈ, ਇਸ ਨੂੰ ਤੁਸੀਂ ਉਹ ਮੱਟੀ ਸਮਝੋ ਜਿਹਦੇ ਵਿੱਚ ਬਸਤਰ ਰੰਗੇ ਜਾਂਦੇ ਨੇ, ਲਲਾਰੀ ਰੰਗਦਾ ਹੈ ਨਾ ਕੱਪੜੇ। ਮਹਾਰਾਜ ਆਖਣ ਲੱਗੇ ਜਿਵੇਂ ਇੱਕ ਲਲਾਰੀ ਪਾਨ ਚੜਾਉਂਦਾ ਹੈ ਵਸਤਰ ਨੂੰ, ਪਾਹਿਆ ਤੋਂ ਭਾਵ ਹੈ ਪਾਨ ਚੜਾਉਣੀ, ਉਹ ਵਸਤਰ ਨੂੰ ਫਰਕੜੀ ਆਦਿਕ ਦੀ ਪਾਨ ਚੜਾਉਂਦੇ ਨੇ ਵੀ ਜਿਹੜੇ ਵੀ ਰੰਗ ਵਿੱਚ ਉਸਨੂੰ ਰੰਗਣ ਉਹ ਰੰਗ ਪੱਕਾ ਚੜ ਜਾਵੇ। ਸੋ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਹੁਕਮ ਕਰਦੇ ਨੇ, ਕਹਿੰਦੇ ਦੇਖ ਇਹ ਜਿਹੜਾ ਸਰੀਰ ਹੈ ਇਹ ਮੱਟ ਦੀ ਨਿਆਈ ਹੈ, ਔਰ ਇਹਦੇ ਅੰਦਰ ਜੋ ਮਨ ਹੈ ਜੋ ਅੰਤਸ਼ਕਰਨ ਹੈ, ਦੀਨ ਦੁਨੀਆਂ ਦੇ ਮਾਲਕ ਕਹਿੰਦੇ ਨੇ ਤੇਰੇ ਇਸ ਮਨ ਨੂੰ ਤੇਰੇ ਇਸ ਅੰਤਸ਼ਕਰਨ ਨੂੰ ਮਾਇਆ ਦੀ ਪਾਨ ਚੜੀ ਹੋਈ ਹੈ, ਤੇਰਾ ਮਨ ਮਾਇਆ ਦੇ ਨਾਲ ਰੰਗਿਆ ਹੋਇਆ ਹੈ। ਹੁਣ ਇਸ ਗੱਲ ਵੱਲ ਤੁਸੀਂ ਧਿਆਨ ਦਿਓ, ਮਾਇਆ ਦਾ ਭਾਵ ਕੀ ਹੈ? ਵੇਖੋ ਇਕੱਲਾ ਮਾਇਆ ਦੇ ਅਰਥ ਪੈਸੇ ਕਰ ਲੈਣੇ, ਇੱਥੋਂ ਤੱਕ ਹੀ ਆਪਾਂ ਸੀਮਿਤ ਨਾ ਰਹੀਏ। ਭਰਮ, ਭੁਲੇਖਾ, ਅਵਿਦਿਆ, ਅਗਿਆਨਤਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਡੈਫੀਨੇਸ਼ਨ ਦਿੱਤੀ ਹੈ ਮਾਇਆ ਦੀ, ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਤੇਰੇ ਤੇ ਅਕਾਲ ਪੁਰਖ ਦੇ ਦਰਮਿਆਨ ਕੋਈ ਵੀ ਕੰਧ ਖੜੀ ਹੋ ਗਈ ਉਹ ਮਾਇਆ ਹੈ, ਜਿਸ ਕਾਰਨ ਵੀ ਤੂੰ ਪਰਮਾਤਮਾ ਦੀ ਇਬਾਦਤ ਕਰਨੀ ਛੱਡ ਦਿੱਤੀ, ਨਾਮ ਜਪਣਾ ਛੱਡ ਦਿੱਤਾ ਉਹ ਮਾਇਆ ਹੈ। ਚਾਹੇ ਕੋਈ ਕਾਰੋਬਾਰ ਹੈ, ਇੰਨਾ ਖੁੱਬ ਗਿਆ ਬਾਣੀ ਨਹੀਂ ਪੜਦਾ, ਉਹ ਤੇਰਾ ਕਾਰੋਬਾਰ ਮਾਇਆ ਦਾ ਰੂਪ ਹੈ। ਪਰਿਵਾਰ ਨਾਲ ਬੜਾ ਪ੍ਰੇਮ ਕਰਦਾ ਹੈ, ਪਰਿਵਾਰ ਵਿੱਚ ਇੰਨਾ ਖੁੱਬ ਗਿਆ ਅਕਾਲ ਪੁਰਖ ਦੇ ਗੀਤ ਨਾ ਗਾਏ ਗਏ, ਇਹ ਵੀ ਮਾਇਆ ਬਣ ਗਈ। ਖੈਰ ਕੋਈ ਵੀ ਐਸਾ ਕਰਮ ਜੋ ਤੇਰੇ ਅਤੇ ਪ੍ਰਭੂ ਦੇ ਦਰਮਿਆਨ ਰੋਕ ਬਣਦਾ ਹੈ, ਟੋਕ ਬਣਦਾ ਹੈ, ਉਸਨੂੰ ਮਾਇਆ ਕਿਹਾ ਹੈ। ਜਿੱਤ ਹਰ ਵਿਸਰੈ, ਜਿਸ ਕਾਰਨ ਤੂੰ ਪ੍ਰਭੂ ਨੂੰ ਭੁੱਲਿਆ ਉਹੀ ਕਾਰਨ ਮਾਇਆ ਦਾ ਰੂਪ ਹੈ। ਸੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੱਥੇ ਸਾਨੂੰ ਸਮਝਾਉਂਦੇ ਨੇ, ਹੇ ਇਨਸਾਨ ਤੇਰਾ ਤਨ ਇੱਕ ਭੱਠੀ ਹੈ, ਤੇਰਾ ਤਨ ਇੱਕ ਮੱਟੀ ਹੈ, ਔਰ ਇਹਦੇ ਵਿਚਲਾ ਜਿਹੜਾ ਅੰਤਸ਼ਕਰਨ ਹੈ ਉਸਨੂੰ ਪਾਨ ਮਾਇਆ ਦੀ ਚੜੀ ਹੋਈ ਹੈ, ਤੇ ਪਾਨ ਚੜਾਉਣ ਤੋਂ ਬਾਅਦ ਲਲਾਰੀ ਕੀ ਕਰਦਾ ਹੈ? ਕੱਪੜੇ ਨੂੰ ਰੰਗਦਾ ਹੈ। ਜੋ ਵੀ ਗਾਹਕ ਦੀ ਮੰਗ ਹੋਵੇ, ਜਿਹੜਾ ਵੀ ਰੰਗ ਉਹ ਕਰਵਾਉਣਾ ਚਾਹਵੇ ਨਾ, ਉਹ ਰੰਗਦਾ ਹੈ। ਕਹਿੰਦੇ ਸਰੀਰ ਰੂਪੀ ਭਾਂਡੇ ਦੇ ਵਿੱਚ, ਮੱਟ ਦੇ ਵਿੱਚ ਜਿਹੜਾ ਮਨ ਰੂਪੀ ਕੱਪੜਾ ਸੀ ਨਾ, ਇਹਨੂੰ ਮਾਇਆ ਦੀ ਪਾਨ ਚੜੀ ਸੀ, ਲੀਤੜਾ ਲੱਭ ਰੰਗਾਏ, ਲੋਭ ਦੇ ਰੰਗ ਵਿੱਚ ਰੰਗਿਆ ਜਾ ਚੁੱਕਿਆ ਹੈ। ਪੂਰਨ ਤੌਰ ਤੇ ਮਨ ਜਿਹੜਾ ਹੈ ਲੋਭੀ ਹੋ ਚੁੱਕਿਆ ਹੈ। ਹੁਣ ਮਨ ਦਾ ਜਿਹੜਾ ਕੱਪੜਾ ਹੈ, ਇਟ ਇਜ਼ ਕੰਡੀਸ਼ਨ ਵਿਦ ਮਾਇਆ, ਪਹਿਲਾਂ ਤੇ ਇਹ ਮਾਇਆ ਦੀ ਪਾਨ ਇਸ ਨੂੰ ਚੜ ਗਈ, ਦੈਨ ਦਾ ਕਲੋਥ ਇਜ਼ ਡਾਇਡ ਵਿਦ ਗਰੀਡ, ਫਿਰ ਲੋਭ ਦਾ ਰੰਗ ਇਹਨੂੰ ਚੜ ਗਿਆ। ਹੁਣ ਅੱਗੇ ਮਹਾਰਾਜ ਕਹਿੰਦੇ ਨੇ ਵੀ ਇਦਾਂ ਦਾ ਕੱਪੜਾ ਰੱਬ ਨੂੰ ਨਹੀਂ ਪਾਉਂਦਾ। ਅੱਗੇ ਫੁਰਮਾਨ ਕਰਦੇ ਹਨ,
ਮੇਰਾ ਕੰਤ ਨਾ ਭਾਵੈ ਚੁੱਲੜਾ ਪਿਆਰੇ, ਕਿਉਂ ਤਨ ਸੇਜੈ ਜਾਏ।
ਦੇਖੋ ਜਿਹੜੀ ਇਸਤਰੀ ਖਸਮ ਨੂੰ ਭਾਵੇ ਨਾ, ਉਹਦੀ ਸੇਜ ਨਹੀਂ ਮਾਣ ਸਕਦੀ। ਲੱਖ ਉਹਨੇ ਹਾਰ ਸ਼ਿੰਗਾਰ ਲਾਏ ਹੋਣ, ਪਰਮਾਤਮਾ ਐਸਾ ਕੰਤ ਹੈ, ਹਰ ਉਹ ਜੀਵ ਇਸਤਰੀ ਜਿਹਦਾ ਮਨ ਲੋਭ ਦੇ ਰੰਗ ਵਿੱਚ ਰੰਗਿਆ ਹੈ ਨਾ, ਜਿਹਨੇ ਲੋਭ ਦੇ ਵਸਤਰ ਪਹਿਨੇ ਹੋਏ ਨੇ, ऐसी काया वाली जीव स्त्री लोभ दे रंग वाली रंगी हुई जीव स्त्री कंत नू नहीं पाउंदी, अकाल पुरख नू चंगी नहीं लगदी, ते मन रूपी सेजा दे उत्ते परमात्मा उदे वास नहीं करदा, वो एकमिक नहीं हो सकदी परमात्मा दे नाल। सो लोभ दा चोला, लोभ विच रंगिया होया ए चोला, ए काया, ए मन, ए अंतशकरण परमात्मा नू पाउंदा नहीं है। इसे करके ही मन रूपी सेजा दे उत्ते वो आके टिकदा नहीं है। हुण जिहदा मन ये भांडा लोभ नाल भरिया है उत्थे जगह ही है नहीं परमात्मा दे वासे दी, उत्थे परमात्मा टिकेगा नहीं। कंत कौन है? पति, खसम, सारिआं दे सिर दा जो साईं है, जो चौण जोगे है। इहदे कई अर्थ ने कंत दे। धन शब्द पैसे लई भी आउंदा है, दौलत लई आउंदा है, संपत्ति लई आउंदा है। संस्कृत विच एक लफ्ज़ है धनिका, भाव जवान स्त्री। इत्थे आपां सारे ही परमात्मा दे दर दीआं स्त्रियां हाँ, वह खसम है। पर जिन्हां ने लोभ दे वस्त्र पहने ने, जिहड़े लोभ विच रंगे हुए ने, वह रब नूं सेज ते मन रूपी आसन ते माण नहीं सकते, भोग नहीं सकते, वह परमात्मा की प्राप्ति नहीं कर सकते। दूसरा पक्ष जिहड़े नाम रंग विच रंगे ने, हुण लोभियां दे ओपोजिट जिहड़े, साखतां दे ओपोजिट जिहड़े संत रूप ने, उन्हां दी बात गुरु नानक साहिब पाउंदे हन।
हाउ कुरबानै जाओ मेहरबाना, हाउ कुरबानै जाओ।
गुरु नानक साहिब कहिंदे ने कुछ ऐसियां स्त्रियां ने नाम रंग विच जो रंगियां ने, जो परमात्मा नूं पाउंदियां ने, मैं उन्हां तों कुरबाने जांदा हाँ। कुरबान पंजाबी च आपां बड़ा ये लफ्ज़ वरतदे हैं, ये अरबी दा लफ्ज़ है। कुरबान तो भाव है वह किरिया जिस करके कुरब दे नेड़े होइए, भाव आपां निशावर करना, आपां वार देना। महाराज कहिंदे मैं उन्हां तों कुरबान जांदा हाँ। इत्थे मेहरबान लफ्ज़ परमात्मा लई वरत्या है, जो मेहर करता है, जो किरपालू है, जो दया करता है। मेहरबान फारसी का लफ्ज़ है, परशियन का। दयावान नूं, दयालू नूं मेहरबान किया जाता है। महाराज पातशाह गुरु नानक साहिब कहिंदे है मेहरबान परमात्मा मैं उन्हां तों कुरबाने जांदा हाँ।
हाउ कुरबानै जाओ तिलकै लैन जो तेरा नाओ।
किन्हां तों कुरबाने जांदे हो पातशाह? कहिंदे जो मेहरबान परमात्मा दा नाम लैंदे ने, जो दिन रात उहदे गीत गाउंदे ने, केवल और केवल परमात्मा दा जस गाउंदे ने, कीर्ति गाउंदे ने, उन्हां तों महाराज कहिंदे मैं आपा निशावर करदा हां।
लैन जो तेरा नाउ ते ना कै, हाउ सद कुरबान जाओ।
वार वार पातशाह कहिंदे ने, केवल पिछे ही नहीं, अज ही नहीं, अगां वी उन्हां तों सदा कुरबान जावांगा। उन्हां दी सदा जय जयकार है जिहड़े तेरा नाम लैंदे ने। सो महाराज ने इत्थे दो पक्ष बयान कीते। पहला पक्ष जिन्हां दा मन रूपी वस्त्र माया दे लोभ दे रंग विच रंगिया है, वह कंत नूं नहीं पाउंदे। मेरा कंत ना पावै चोलड़ा प्यारे, दूजे बने कंत नूं पाउण वाले ने, जिन्हां तों गुरु नानक साहिब कहिंदे मैं कुरबाने जाना, उन्हां दे नाम दा चोला पहनिया होया है, उन्हां दा अंतशकरण नाम दे रंग विच रंगिया होया है। सुदीवी महाराज कहिंदे मैं उन्हां तों ਕੁਰਬਾਨੇ ਜਾਂਦਾ ਹਾਂ। ਉਹੀ ਪਾਤਸ਼ਾਹ ਕਹਿੰਦੇ ਪਰਮਾਤਮਾ ਨੂੰ ਮੇਰੇ ਨਿਰਗੁਣ ਸਰੂਪ ਨੂੰ ਭਾਉਂਦੇ ਨੇ, ਉਹੀ ਮਹਾਰਾਜ ਕਹਿੰਦੇ ਮੈਨੂੰ ਭਾਉਂਦੇ ਹਨ। ਅੱਗੇ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ,
ਰਹਾਉ ਕਾਇਆ ਰੰਗਣ ਜੇਠੀਐ ਪਿਆਰੇ, ਪਾਈਐ ਨਾਉ ਮਜੀਠ।
ਕਹਿੰਦੇ ਦੇਖੋ ਇਹ ਜਿਹੜੀ ਕਾਇਆ ਹੈ, ਇਹ ਲਿਲਾਰੀ ਦੀ ਰੰਗਣ ਵਾਲੇ ਦੀ ਮੱਟੀ ਬਣ ਜਾਵੇ ਨਾ। ਮਹਾਰਾਜ ਆਖਣ ਲੱਗੇ, ਹੁਣ ਇੱਕ ਮਜੀਠਾ ਰੰਗ ਹੁੰਦਾ ਹੈ, ਇਹ ਬੜਾ ਗੂੜਾ ਰੰਗ ਹੈ ਜੋ ਉੱਤਰਦਾ ਨਹੀਂ ਹੈ। ਇੱਕ ਵੇਲ ਹੁੰਦੀ ਹੈ, ਉਸ ਵੇਲ ਦੀ ਡੰਡੀ ਵਿੱਚੋਂ ਇੱਕ ਪੱਕਾ ਰੰਗ ਨਿਕਲਦਾ ਹੈ ਜਿਹਨੂੰ ਮਜੀਠ ਰੰਗ ਕਹਿੰਦੇ ਨੇ, ਰੂਬੀਆ ਕੌਡੀ ਫੋਲੀਆ ਇੰਗਲਿਸ਼ ਵਿੱਚ ਉਹਦਾ ਨਾਮ ਹੈ। ਹੁਣ ਉਹਦਾ ਜਿਹੜਾ ਪੱਕਾ ਰੰਗ ਹੈ, ਲਾਲ ਰੰਗ ਹੈ, ਉਹ ਉੱਤਰਦਾ ਨਹੀਂ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਕਾਇਆ ਨੂੰ ਮੱਟੀ ਬਣਾ, ਔਰ ਨਾਮ ਦਾ ਜਿਹੜਾ ਪੱਕਾ ਰੰਗ ਹੈ ਜੋ ਮਜੀਠ ਰੰਗ ਵਰਗਾ ਹੈ, ਉਸ ਮੱਟੀ ਦੇ ਵਿੱਚ ਨਾਮ ਦਾ ਰੰਗ ਘੋਲਣਾ ਕਰ, ਪਾਉਣਾ ਕਰ, ਭਾਵ ਕਿ ਇਸ ਚਮਦੇ ਲਿਫਾਫੇ ਨੂੰ ਅਜਾਈ ਨਾ ਗਵਾ, ਚੌਂਕੜਾ ਲਾ ਕੇ ਬਹਿ, ਨਾਮ ਜਪਿਆ ਕਰ। ਹੁਣ ਇਸ ਸਰੀਰ ਰੂਪੀ ਮੱਟੀ ਵਿੱਚ ਰੰਗ ਕਿਵੇਂ ਪਵੇ? ਜੇ ਕੁਝ ਜ਼ੁਬਾਨ ਤੇ ਆਵੇਗਾ ਉਹੀ ਅੰਦਰ ਜਾਵੇਗਾ ਨਾ, ਤੂੰ ਜਪੇ ਨਾ, ਤੂੰ ਗਾਵੇ ਨਾ, ਉਹ ਨਾਮ ਅੰਦਰ ਕਿਵੇਂ ਪ੍ਰਵੇਸ਼ ਕਰੇ? ਕਹਿੰਦੇ ਜਿਹੜਾ ਨਾਮ ਦਾ ਮਜੀਠਾ ਰੰਗ ਹੈ, ਪੱਕਾ ਰੰਗ ਹੈ, ਇਸ ਨੂੰ ਇਸ ਮਨ ਦੇ ਨਾਲ ਮੇਲਣਾ ਕਰ, ਨਾਮ ਜਪਿਆ ਕਰ।
ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ।
ਅੱਛਾ, ਹੁਣ ਮੱਟੀ ਤੇ ਹੋ ਗਿਆ ਸਰੀਰ ਤੇ ਰੰਗ ਹੋ ਗਿਆ ਮਜੀਠ ਦੇ ਪੱਕੇ ਰੰਗ ਵਰਗਾ ਨਾਮ, ਤੇ ਲਲਾਰੀ ਕੌਣ ਚਾਹੀਦਾ ਹੈ? ਨੀਲਾਰੀ ਜੋ ਰੰਗਦਾ ਹੈ। ਕਹਿੰਦੇ ਸਤਿਗੁਰੂ ਸੱਚਾ ਪਾਤਸ਼ਾਹ ਨੀਲਾਰੀ ਬਣ ਜਾਵੇ, ਰੰਗਣ ਵਾਲਾ ਬਣ ਜਾਵੇ, ਜੋ ਸਭਨਾ ਦਾ ਸਾਹਿਬ ਹੈ, ਸਵਾਮੀ ਹੈ, ਖਸਮ ਹੈ, ਮਾਲਕ ਹੈ, ਪਰਮ ਈਸ਼ਵਰ ਦਾ ਸਰਗੁਣ ਸਰੂਪ ਹੈ, ਗੁਰ ਪਰਮੇਸ਼ਰ ਇੱਕੋ ਜਾਣ। ਮਹਾਰਾਜ ਕਹਿੰਦੇ ਰੰਗਣ ਵਾਲਾ ਗੁਰੂ ਪੂਰਾ ਹੋਵੇ, ਔਰ ਉਹ ਜਿਹੜੇ ਨਾਮ ਰੰਗ ਵਿੱਚ ਤੁਹਾਡੇ ਮਨ ਨੂੰ ਰੰਗੇਗਾ ਨਾ, ਉਦਾਂ ਦਾ ਕੋਈ ਦੂਜਾ ਰੰਗ ਡੀਠ ਤੋਂ ਭਾਵ ਹੈ ਦੇਖਣੇ ਵਿੱਚ ਨਹੀਂ ਆਉਂਦਾ। ਨਾਮ ਰੰਗ ਵਰਗਾ ਹੋਰ ਕੋਈ ਰੰਗ ਨਹੀਂ ਹੈ, ਨਾਮ ਦੇ ਨਸ਼ੇ ਵਰਗਾ ਹੋਰ ਕੋਈ ਨਸ਼ਾ ਨਹੀਂ ਹੈ। ਜੋ ਇੱਕ ਵਾਰ ਪੀ ਲਈਏ ਐਸਾ ਚੜ੍ਹਦਾ ਹੈ, ਫਿਰ ਜਨਮਾਂ ਜਨਮਾਂਤਰਾਂ ਦੀ ਮੈਲ ਲਾ ਦਿੰਦਾ ਹੈ, ਵਿਕਾਰਾਂ ਦਾ ਨਾਸ਼ ਕਰ ਦਿੰਦਾ ਹੈ, ਜੀਵਨ ਮੁਕਤ ਕਰ ਦਿੰਦਾ ਹੈ, ਪਰਮ ਪਦ ਬਖਸ਼ ਦਿੰਦਾ ਹੈ। ਉਹ ਨਾਮ ਦਾ ਰੰਗ ਫਿਰ ਕਹਿੰਦੇ ਕਦੇ ਵੀ ਲਹਿੰਦਾ ਨਹੀਂ ਹੈ।
ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ।
ਦੇਖੋ ਖਸਮ ਨੂੰ ਲੋਭ ਦਾ ਚੋਲਾ ਨਹੀਂ ਪਾਉਂਦਾ, ਲੋਭ ਵਿੱਚ ਰੰਗਿਆ ਮਨ ਨਹੀਂ ਪਾਉਂਦਾ, ਲੋਭੀ ਦੀ ਸੇਜਾ ਤੇ ਉਹ ਨਹੀਂ ਬੈਠਦਾ। ਪਾਉਂਦਾ ਉਸਨੂੰ ਉਹ ਅੰਤਸ਼ਕਰਨ ਹੈ, ਉਹ ਮਨ ਹੈ ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਮਝਾਉਂਦੇ ਨੇ, ਜਿਨ੍ਹਾਂ ਦੇ ਮਨ ਰੂਪੀ ਅੰਤਸ਼ਕਰਨ ਰੂਪੀ ਚੋਲੇ ਪਿਆਰੇ ਦੇ ਨਾਮ ਰੰਗ ਵਿੱਚ ਰਤੇ ਹੋਏ ਨੇ, ਭਿੱਜੇ ਹੋਏ ਨੇ, ਰੰਗੇ ਹੋਏ ਨੇ, ਤੇ ਜਿੰਨੇ ਨਾਮ ਦੇ ਰੰਗ ਵਿੱਚ ਆਪਾਂ ਰੰਗਿਆ ਹੈ, ਪ੍ਰੇਮ ਦਾ ਲਿਬਾਸ ਜਿੰਨੇ ਪਹਿਨਿਆ ਹੈ, ਕਹਿੰਦੇ ਇਹ ਪਸੰਦੀਦਾ ਲਿਬਾਸ ਹੈ ਪਰਮਾਤਮਾ ਦਾ। ਇਹ ਚੋਲਾ ਕੰਤ ਨੂੰ ਪਾਉਂਦਾ ਹੈ। ਦਾਵਾ ਕਰਨ ਵਾਲੇ ਬੜੇ ਹੋਣਗੇ, ਸਭ ਕਹਤੇ ਹੈ ਪਾਇਆ, ਸਾਰੇ ਕਹਿੰਦੇ ਨੇ ਨਾ, ਬਾਣੀ ਕਹਿੰਦੀ ਵੀ ਅਸੀਂ ਰੱਬ ਪਾਇਆ ਹੈ, ਘਾਟ ਨਾ ਕਿ ਨਹੀਂ ਕਹਾਇਆ, ਕੋਈ ਨਹੀਂ ਘੱਟ ਖਵਾਉਂਦਾ। ਪਰ ਨਿਸ਼ਾਨੀ ਕੀ ਹੈ? ਕੰਤ ਕਿੰਨਾ ਦੇ ਕੋਲ ਹੈ, ਖਸਮ ਕਿੰਨਾ ਦੇ ਕੋਲ ਹੈ? ਕਹਿੰਦੇ ਜਿਨ੍ਹਾਂ ਕੋਲ ਨਾਮ ਰੰਗ ਵਿੱਚ ਰੰਗਿਆ ਹੋਇਆ ਚੋਲਾ ਹੈ, ਜਿਹੜੇ ਪ੍ਰੇਮ ਵਿੱਚ ਭਿੱਜੇ ਨੇ, ਪਰਮਾਤਮਾ ਨਾਲ ਪ੍ਰੇਮ ਕਰਦੇ ਨੇ, ਜਿਨ੍ਹਾਂ ਦਾ ਮਨ ਨਾਮ ਵਿੱਚ ਰੰਗਿਆ ਹੋਇਆ ਹੈ, ਉਹਨਾਂ ਦੇ ਕੋਲ ਖਸਮ ਹੈ, ਉਹਨਾਂ ਦੇ ਕੋਲ ਕੰਤ ਹੈ, ਬਾਕੀ ਦਾਅਵੇ ਸਭ ਝੂਠੇ ਨੇ। ਸੰਸਕ੍ਰਿਤ ਦਾ ਲਫ਼ਜ਼ ਹੈ ਚੋਲ, ਚੋਲ ਦਾ ਭਾਵ ਹੁੰਦਾ ਝੱਗਾ, ਉੱਤੋਂ ਚੋਲਾ ਬਣਿਆ ਹੈ, ਜਾਮਾ। ਇੱਥੇ ਮਨ ਰੂਪੀ ਚੋਲੇ ਦੀ ਬਾਤ ਹੈ, ਜਾਮੇ ਦੀ ਬਾਤ ਹੈ। ਰਤੜਾ ਦਾ ਭਾਵ ਹੁੰਦਾ ਹੈ ਜੋ ਰੰਗਿਆ ਹੋਇਆ ਹੈ, ਪ੍ਰੀਤ ਸਹਿਤ ਪ੍ਰੇਮ ਦਾ ਰੰਗ ਜਿਸ ਨੂੰ ਚੜਿਆ ਹੈ। ਬਸ ਜਿਹੜਾ ਸਭਨਾ ਨਾਲ ਪ੍ਰੇਮ ਕਰਦਾ ਹੈ, ਸਭਨਾ ਤੇ ਦਇਆ ਕਰਦਾ ਹੈ, ਉਹ ਸੰਤ ਸਰੂਪ ਕੋਈ ਮਹਾਤਮਾ। ਪ੍ਰੇਮ ਵਿੱਚ ਜੋ ਸਰਸਾਰ ਹੈ, ਕਲਗੀਧਰ ਬਾਪੂ ਕਹਿੰਦੇ ਨਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਜਿਨ੍ਹਾਂ ਨੇ ਪ੍ਰੇਮ ਰੰਗ ਵਿੱਚ ਮਨ ਰੰਗਿਆ, ਉਹਨਾਂ ਕੋਲ ਕੰਤ ਹੈ, ਖਸਮ ਹੈ, ਅਕਾਲ ਪੁਰਖ ਦੀ ਪ੍ਰਾਪਤੀ ਉਹਨਾਂ ਨੂੰ ਹੈ, ਬਾਕੀ ਦਾਅਵੇ ਸਭ ਫੋਕੇ ਹਨ।
ਧੂੜ ਤਿਨਾ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ।
ਐਸੇ ਮਹਾਤਮਾ ਮਹਾਂਪੁਰਸ਼ ਜੋ ਪਰਮਾਤਮਾ ਦੇ ਪ੍ਰੀਤਬਾਨ ਨੇ, ਜਿਨ੍ਹਾਂ ਦਾ ਮਨ ਪ੍ਰੇਮ ਵਿੱਚ ਰੰਗਿਆ ਹੋਇਆ ਹੈ, ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਉਹਨਾਂ ਦੀ ਸੰਗਤ ਮਿਲ ਜਾਵੇ, ਉਹਨਾਂ ਦੀ ਚਰਨ ਧੂੜੀ ਮਿਲ ਜਾਵੇ, ਗਰਦ ਮਿਲ ਜਾਵੇ, ਰੱਜ ਮਿਲ ਜਾਵੇ, ਚਰਨ ਧੂੜ ਮਿਲ ਜਾਵੇ, ਇਹ ਅਰਦਾਸ ਕਰਿਆ ਕਰੋ, ਇਹ ਤਰਲਾ ਲਿਆ ਕਰੋ ਅਕਾਲ ਪੁਰਖ ਦੇ ਅੱਗੇ। ਜਿਹੜੇ ਸਾਧੂ ਨੇ ਨਾ, ਉਸ ਮਲਾਹ ਵਰਗੇ ਨੇ, ਆਪ ਤੇ ਪਾਰ ਲੰਘਦੇ ਹੀ ਨੇ ਸੰਸਾਰ ਸਾਗਰ ਤੋਂ, ਕਈਆਂ ਨੂੰ ਨਾਲ ਲੈ ਜਾਂਦੇ ਨੇ। ਆਪ ਮੁਕਤ, ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਨਮ ਮਰਨ ਦੁਹੂ ਮੈਂ ਨਾਹੀ ਜਨ ਪਰੇ ਉਪਕਾਰੀ, ਆਏ ਜੀ ਦਾਨ ਦੇ ਭਗਤੀ ਲਾਇਨ ਹਰਸ਼ੋਂ ਲੈਣ, ਮਿਲਾਏ ਕਿਉਂਕਿ ਨਾਮ ਰੰਗੀਆਂ ਰੂਹਾਂ ਦੇ ਪਾਸ ਐਸੀ ਅਜ਼ਮਤ ਹੈ, ਐਸੀ ਬਰਕਤ ਹੈ। ਉਹ ਆਪ ਪਾਰ ਲੰਘਦੇ ਨੇ, ਕਈ ਐਸੇ ਤਾਰੂ ਹੁੰਦੇ ਨੇ ਆਪ ਪਾਰ ਹੁੰਦੇ ਨੇ, ਸਾਥੀਆਂ ਨੂੰ ਵੀ ਪਾਰ ਲੈ ਜਾਂਦੇ ਨੇ ਬਾਹੋਂ ਫੜ ਕੇ, ਤੇ ਕਈ ਜਿਹੜੇ ਤਾਰੂ ਨਹੀਂ ਹੁੰਦੇ ਉਹ ਆਪ ਡੁੱਬਦੇ ਨੇ, ਤੇ ਕਿਸੇ ਨਾ ਕਿਸੇ ਦੀ ਲੱਤ ਬਾਂਹ ਫੜ ਕੇ ਦੂਜੇ ਨੂੰ ਵੀ ਡੋਬ ਲੈਂਦੇ ਨੇ। ਅਧੂਰੇ ਵਿਕਾਰੀ ਲੋਕ ਆਪ ਸੰਸਾਰ ਸਾਗਰ ਵਿੱਚ ਡੁੱਬਦੇ ਨੇ, ਹੋਰਾਂ ਨੂੰ ਡੋਬਦੇ ਨੇ। ਜਿਹੜੇ ਲੋਭ ਵਿੱਚ ਰੱਤੇ ਨੇ ਆਪ ਡੁੱਬਣਗੇ, ਕਈਆਂ ਨੂੰ ਡੋਬਣਗੇ। ਜਿਹੜੇ ਨਾਮ ਵਿੱਚ ਰਤੜੇ ਨੇ ਉਹ ਆਪ ਮੁਕਤ ਨੇ, ਹੋਰਾਂ ਨੂੰ ਨਜਾਤ ਦਵਾ ਦਿੰਦੇ ਨੇ। ਐਸੇ ਮਹਾਂਪੁਰਸ਼ਾਂ ਦੀ ਧੂੜੀ ਗੁਰੂ ਨਾਨਕ ਸਾਹਿਬ ਕਹਿੰਦੇ ਮੰਗਿਆ ਕਰ, ਉਹਨਾਂ ਦੇ ਦਿਦਾਰੇ ਮੰਗਿਆ ਕਰ, ਉਹਨਾਂ ਦੇ ਦਰਸ਼ਨ ਮੰਗਿਆ ਕਰ। ਵੇਖੋ ਬਾਣੀ ਦਾ ਇੱਕ ਫੁਰਮਾਨ ਹੈ, ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸ਼ਨ ਦੀਜੈ, ਜਿਹੜੇ ਨਾਮ ਧਿਆਉਂਦੇ ਨੇ ਉਹਨਾਂ ਦੇ ਦਰਸ਼ਨ ਹਾਸਲ ਹੋਣ। ਇਹ ਅਰਦਾਸ ਕਰ, ਕਹਿੰਦੇ ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜਾ, ਮੈਨੂੰ ਐਸੇ ਗੁਰਮੁਖ ਮਿਲ ਜਾਣ ਨਾਮ ਵਿੱਚ ਰੰਗੇ, ਮੈਂ ਤੇ ਚਰਨ ਧੋ ਕੇ ਪੀ ਲਵਾਂ। ਐਸੀ ਮਹਿਮਾ ਹੈ ਉਹਨਾਂ ਦੀ ਚਰਨ ਧੂੜੀ ਦੀ। ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਿਰਾਗੇ, ਕਰੋੜਾਂ ਵਾਰ ਤੀਰਥਾਂ ਦਾ ਇਸ਼ਨਾਨ ਕਰਨ ਨਾਲੋਂ ਵੀ ਸਾਧੂ ਦੀ ਚਰਨ ਧੂੜੀ ਦਾ ਮਹਾਤਮ ਵੱਧ ਹੈ। 68 ਤੀਰਥ ਜਹ ਸਾਧ ਪੱਗ ਧਰਹਿ, ਇੰਨਾ ਮਹਾਤਮ ਹੈ। ਕਹਿੰਦੇ ਮੇਰੀ ਅਰਦਾਸ ਹੈ ਸਾਧੂ ਦੀ ਧੂੜੀ ਮਿਲ ਜਾਵੇ। ਸੰਸਕ੍ਰਿਤ ਦਾ ਇੱਕ ਲਫ਼ਜ਼ ਹੈ ਅਰਧ, ਅਰਧ ਦਾ ਭਾਵ ਹੁੰਦਾ ਮੰਗਣਾ, ਕੁਝ ਮੰਗ ਲੈਣਾ। ਇੱਕ ਲਫ਼ਜ਼ ਹੈ ਆਸ, ਆਸ਼ਾ ਕਰਨੀ, ਅਰਧ ਆਸ ਤੋਂ ਬਣਿਆ ਅਰਦਾਸ। ਜੇ ਇਹੀ ਲਫ਼ਜ਼ ਤੁਸੀਂ ਪਰਸ਼ੀਅਨ ਵਿੱਚ ਲਓ ਨਾ, ਅਰਜ਼ ਦਾਸ਼ਤ, ਅਰਜ਼ਦਾਸ਼ਤ ਦਾ ਭਾਵ ਹੈ ਪ੍ਰਾਰਥਨਾ ਕਰਨੀ, ਬੇਨਤੀ ਕਰਨੀ, ਵਿਨੈ ਕਰਨੀ। ਸਾਨੂੰ ਤੇ ਹੁਕਮ ਹੀ ਇਹ ਹੈ, ਕੋਈ ਵੀ ਕਾਰਜ ਹੋਵੇ ਤੇ ਅਰਦਾਸ ਕਰੋ, ਨਿਤਨੇਮ ਕਰਦੇ ਹੋ ਤੇ ਅਰਦਾਸ ਕਰੋ। ਮਹਾਰਾਜ, ਇਹ ਬਾਣੀ ਪੜ੍ਹੀ ਸੁਣੀ ਪ੍ਰਵਾਨ ਹੋਵੇ, ਆਨੰਦ ਬਖਸ਼ੇ, ਰੋਗ ਸੋਗ ਮਿਟ ਜਾਣ। ਕਿਸੇ ਕਾਰਜ ਨੂੰ ਵੀ ਜਾਣਾ ਹੈ, ਗੁਰੂ ਦਾ ਹੁਕਮ ਲੈਣਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਹੁਕਮਨਾਮਾ ਲੈ ਕੇ ਚੱਲਣਾ, ਫਿਰ ਅਰਦਾਸ ਕਰਕੇ ਚੱਲਣਾ, ਇਹ ਨਿੱਤ ਦਾ ਨੇਮ ਹੈ ਸਾਡਾ। ਅਕਾਲ ਪੁਰਖ ਨੂੰ ਯਾਦ ਕਰਕੇ ਚੱਲਣਾ। ਸੋ ਐਸੇ ਗੁਰਮੁਖ ਪਿਆਰਿਆਂ ਦੀ ਚਰਨ ਧੂੜੀ ਪ੍ਰਾਪਤ ਹੋਵੇ, ਜੀਵਨ ਸਫਲਾ ਹੁੰਦਾ ਹੈ, ਜਿਹੜੇ ਨਾਮ ਵਿੱਚ ਰੰਗੇ ਨੇ। ਮਹਾਰਾਜ ਕਹਿੰਦੇ ਅਰਦਾਸ ਕਰਿਆ ਕਰ। ਲੋਭੀ ਗੁਰੂ ਨੂੰ ਪਰਮੇਸ਼ਵਰ ਨੂੰ ਨਹੀਂ ਪਾਉਂਦਾ, ਨਾਮ ਵਿੱਚ ਰੰਗਿਆ ਪਾਉਂਦਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਲੰਬੇਰੀਆਂ ਯਾਤਰਾ ਤੇ ਨਿਕਲੇ ਨੇ, ਕਾਹਦੇ ਲਈ? ਭੁੱਲੇ ਮਾਰਗ ਜਿਹਨੇ ਬਿਤਾਇਆ ਐਸਾ ਗੁਰਵਡ ਭਾਗੀ ਪਾਇਆ, ਭੁੱਲਿਆਂ ਨੂੰ ਸੱਚ ਨਾਲ ਜੋੜਨ ਦੇ ਲਈ, ਸਿੱਧੇ ਰਸਤੇ ਤੇ ਪਾਉਣ ਦੇ ਲਈ। ਕੋਈ ਹਿੰਦੂ ਮਿਲਿਆ, ਕੋਈ ਮੁਸਲਮਾਨ ਮਿਲਿਆ, ਸਭ ਨੂੰ ਸੱਚ ਦੇ ਨਾਲ ਜੋੜਿਆ, ਅਕਾਲ ਪੁਰਖ ਦੇ ਨਾਲ ਜੋੜਿਆ। ਜਿੱਥੇ ਵੀ ਜਾਂਦੇ ਨੇ ਸਿੱਖੀ ਦਾ ਕੇਂਦਰ ਸਥਾਪਿਤ ਕਰਦੇ ਨੇ। ਲੋਭੀ ਚਾਹੇ ਕਿਸੇ ਵੀ ਮਰਾਤਬੇ ਤੇ ਬੈਠਾ ਹੈ, ਉਹ ਗੁਰੂ ਨਾਨਕ ਸਾਹਿਬ ਨੂੰ ਪਾਇਆ ਨਹੀਂ, ਨਾਮ ਵਿੱਚ ਰੰਗਿਆ ਚਾਹੇ ਕੁੱਲੀ ਵਿੱਚ ਰਹਿੰਦਾ ਹੈ, ਨਿਵਾਣ ਵਿੱਚ ਰਹਿੰਦਾ ਹੈ, ਰੱਜ ਵਿੱਚ ਰੁਲਦਾ ਹੈ, ਧੂੜੀ ਵਿੱਚ ਰੁਲਦਾ ਹੈ। ਗੁਰੂ ਨਾਨਕ ਨੇ ਉਹਨੂੰ ਸੀਨੇ ਨਾਲ ਲਾਇਆ ਹੈ। ਸੁਲਤਾਨਪੁਰ ਲੋਧੀ ਤੋਂ ਚੱਲੇ ਸਨ, ਥਾਂ ਥਾਂ ਅੰਮ੍ਰਿਤ ਨਾਮ ਦਾ ਛਿੱਟਾ ਦਿੰਦੇ ਗੁਰੂ ਨਾਨਕ ਸਾਹਿਬ ਵਧਦੇ ਨੇ। ਭਾਈ ਮਰਦਾਨਾ ਜੀ ਵਰਗੇ ਮਹਾਂਪੁਰਸ਼ ਨਾਲ ਨੇ, ਭਾਈ ਬਾਲਾ ਜੀ ਵਰਗੇ ਸਤਪੁਰਸ਼ ਨਾਲ ਨੇ, ਤੁਰੇ ਜਾ ਰਹੇ ਨੇ। ਮਹਾਰਾਜ ਨਾ ਏਮਨਾਬਾਦ ਪਹੁੰਚਦੇ ਨੇ, ਰੂਹਾਨੀਅਤ ਦੇ ਦਾਤੇ ਕਵੀ ਸੰਤੋਖ ਸਿੰਘ ਜੀ ਮਹਾਰਾਜ ਨਾਨਕ ਪ੍ਰਕਾਸ਼ ਅੰਦਰ ਲਿਖਦੇ ਨੇ, ਏਮਨਾਬਾਦ ਪਹੁੰਚੇ ਤੇ ਪਹੁੰਚੇ ਕਾਹਦੇ ਲਈ ਨੇ? ਉੱਥੇ ਧਰਮ ਦੀ ਕਿਰਤ ਕਰਨ ਵਾਲਾ, ਪਰਮਾਤਮਾ ਦੇ ਗੀਤ ਗਾਉਣ ਵਾਲਾ ਭਾਈ ਲਾਲੋ ਰਹਿੰਦਾ ਹੈ। ਜ਼ਿਲ੍ਹਾ ਗੁਜਰਾਂ ਵਾਲਾ ਸੀ, ਨਗਰ ਦਾ ਨਾਮ ਸੈਦਪੁਰ ਸੀ ਤੇ ਬਾਅਦ ਵਿੱਚ ਏਮਨਾਬਾਦ ਪ੍ਰਚਲਿਤ ਹੋਇਆ ਹੈ। ਭਾਈ ਲਾਲੋ ਦਾ ਕੁੰਡਾ ਖੜਕਾਇਆ, ਨਾਮ ਰੰਗੇ ਚੋਲੇ ਪਾਉਂਦੇ ਨੇ ਗੁਰੂ ਨੂੰ, ਲੋਭੀ ਨਹੀਂ ਧਿਆਨ ਦਿਓ, ਕੁੰਡਾ ਖੜਕਾਇਆ ਉਹਨੇ ਨਾ, ਝੀਤ ਚੋਂ ਵੇਖਿਆ ਬੜਾ ਨੂਰਾਨੀ ਚਿਹਰਾ ਹੈ, ਪੁੱਛਦਾ ਹੈ ਕੌਣ ਉਹ? ਮੈਂ ਦਰਵਾਜ਼ਾ ਨਹੀਂ ਖੋਲਣਾ, ਮੇਰੇ ਮੱਥੇ ਲਾ ਕੇ ਤੁਸੀਂ ਪਿੱਟੇ ਜਾਓਗੇ। ਬ੍ਰਾਹਮਣ ਕਹਿੰਦਾ ਹੈ ਮੇਰੀ ਜਾਤ ਨੀਵੀਂ ਹੈ, ਮੈਂ ਸ਼ੂਦਰ ਹਾਂ, ਤੁਸੀਂ ਉੱਚੀ ਕੁੱਲ ਦੇ ਜਾਪਦੇ ਹੋ, ਤੁਸੀਂ ਹੋ ਕੌਣ? ਤੇ ਖੁਦ ਖੁਦਾ ਗੁਰੂ ਨਾਨਕ ਸਾਹਿਬ ਕਹਿੰਦੇ, ਜਿਸ ਨੂੰ ਰੋਜ਼ ਯਾਦ ਕਰਦਾ ਹੈ, ਜਿਸ ਦਾ ਤੂੰ ਨਾਮ ਜਪਦਾ ਹੈ। ਤੇ ਸਹਿ ਸੁਭਾਅ ਕਹਿੰਦੇ ਭਾਈ ਲਾਲੋ ਦੇ ਮੂੰਹੋਂ ਨਿਕਲਿਆ, ਗੁਰੂ ਨਾਨਕ ਤਪਾ ਹੋ, ਕਿਉਂਕਿ ਕੀਰਤੀ ਬੜੀ ਸੁਣੀ ਸੀ, ਤੁਸੀਂ ਗੁਰੂ ਨਾਨਕ ਤਪਾ ਹੋ, ਤੁਸੀਂ ਪਰਮੇਸ਼ਵਰ ਦਾ ਸਰੂਪ ਹੋ। ਤੇ ਭਾਈ ਮਰਦਾਨਾ ਜੀ ਕਹਿੰਦੇ ਉਹੀ ਨੇ, ਬੂਹਾ ਖੋਲ। ਦਰਵਾਜ਼ਾ ਖੋਲਿਆ, ਚਰਨਾਂ ਤੇ ਢਹਿ ਪਿਆ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਗੁਰੂ ਨਾਨਕ ਤਪਾ ਖੁਦ ਖੁਦਾ ਹੈ, ਰੱਬ ਵਰਗਾ ਹੈ ਜਾਂ ਰੱਬ ਹੈ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ, ਗੁਰੂ ਨਾਨਕ ਨਾਨਕ ਹਰ ਸੋਏ, ਗੁਰੂ ਨਾਨਕ ਹੀ ਪਰਮੇਸ਼ਵਰ ਹੈ, ਪਰਮ ਈਸ਼ਵਰ ਹੀ ਗੁਰੂ ਨਾਨਕ ਬਣ ਕੇ ਦੁਨੀਆਂ ਤੇ ਆਇਆ ਹੈ। ਨਾਨਕ ਇਸ ਦਾ ਗੁਰੂ, ਨਾਨਕ ਇਸ ਦਾ ਲਾਰਡ ਹਿਮਸੈਲਫ, ਗੁਰੂ ਨਾਨਕ ਹੀ ਖੁਦਾਇਆ ਹੈ। ਨਮਸਕਾਰ ਕੀਤੀ, ਗੁਰਾਂ ਨੇ ਸੀਨੇ ਨਾਲ ਲਾਇਆ। ਭਾਈ ਮਰਦਾਨਾ ਨੇ ਸਵਾਲ ਕੀਤਾ ਵੀ ਤੁਹਾਨੂੰ ਏਡੇ ਵੱਡੇ ਸੈਦਪੁਰ ਵਿੱਚ, ਏਮਨਾਬਾਦ ਵਿੱਚ ਆ ਲੱਕੜਾਂ ਘੜਨ ਵਾਲਾ ਇਹ ਭਾਈ ਲਾਲੋ ਹੀ ਪਾਇਆ ਹੈ, ਇਹ ਪਾਇਆ ਕਿਉਂ ਹੈ? ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਇਹਦਾ ਮਨ ਰੂਪੀ ਕੱਪੜਾ ਨਾਮ ਰੰਗ ਵਿੱਚ ਰੰਗਿਆ ਹੋਇਆ ਹੈ। ਬਾਕੀ ਏਮਨਾਬਾਦ ਵਿੱਚ ਲੋਭੀ ਬੜੇ ਰਹਿੰਦੇ ਨੇ, ਹੰਕਾਰੀ ਬੜੇ ਰਹਿੰਦੇ ਨੇ, ਇਹ ਕਈ ਜਨਮਾਂ ਤੋਂ ਭਗਤੀ ਕਰ ਰਿਹਾ, ਇਸੇ ਜਨਮ ਦੀ ਬਾਤ ਨਹੀਂ ਹੈ।
ਸੱਚੇ ਸਤਿਗੁਰੂ ਦੀ ਪ੍ਰਾਪਤੀ ਕਰਕੇ ਮੁਕਤੀ ਹਾਸਲ ਕਰਨੀ ਚਾਹੁੰਦਾ ਹੈ ਉਹ ਜਿਵੇਂ ਘਰ ਬੈਠੇ ਆ ਜਿੰਨਾ ਮਰਜ਼ੀ ਪੜ੍ਹ ਲਓ ਜਿੰਨਾ ਚਿਰ ਸਕੂਲ ਐਡਮਿਸ਼ਨ ਨਾ ਮਿਲੇ ਕਿਸੇ ਮਾਸਟਰ ਨੇ ਚੰਡਿਆ ਨਾ ਹੋਵੇ ਤੇ ਡਿਗਰੀਆਂ ਨਹੀਂ ਨਾ ਮਿਲਦੀਆਂ ਨਾਮ ਤੇ ਬੜਾ ਜਪਦਾ ਹੈ ਸਤਿਗੁਰਾਂ ਦਾ ਹਜੇ ਇਹ ਚੰਡਿਆ ਨਹੀਂ ਹੈ ਗੁਰੂ ਤੋਂ ਉਪਦੇਸ਼ ਨਹੀਂ ਲਿਆ ਤੇ ਗੁਰੂ ਵੀ ਆ ਜੋ ਸਾਹਮਣੇ ਆਇਆ ਜਿਹਦੇ ਬਾਰੇ ਬਾਣੀ ਕਹਿੰਦੀ ਹੈ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪੁਰਾਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ ਗੁਰੂ ਨਾਨਕ ਨੂੰ ਹੂਐਵਰ ਹਰਡ ਹਿਮ ਜਿਹਨੇ ਉਹਨੂੰ ਸੁਣ ਵੀ ਲਿਆ ਜਿਸਨੇ ਉਹਦੇ ਦਿਦਾਰੇ ਕਰ ਲਏ ਕਹਿੰਦੇ ਉਹ ਰੀਇਨਕਾਰਨੇਸ਼ਨ ਦੇ ਵਿੱਚ ਜੰਮਣ ਮਰਨ ਦੇ ਵਿੱਚ ਰੋਗਾਂ ਸੋਗਾਂ ਵਿੱਚ ਨਹੀਂ ਫਸਿਆ ਗੁਰੂ ਨਾਨਕ ਸਾਹਿਬ ਦੇ ਦਿਦਾਰਿਆਂ ਦੀ ਇਹ ਮਹਾਨਤਾ ਹੈ ਉਹਦੇ ਵਾਕ ਸੁਣਨ ਦੀ ਇਹ ਮਹਾਨਤਾ ਹੈ ਨਿਜ਼ਾਤ ਮਿਲਦੀ ਹੈ ਅਜੋ ਬਾਬਾ ਸਾਹਮਣੇ ਸੀ ਜਾਤ ਕਰਕੇ ਭਾਈ ਲਾਲੋ ਜੀ ਤਰਖਾਣ ਸਨ ਜੋ ਬ੍ਰਾਹਮਣ ਦੀ ਵਰਣ ਵੰਡ ਹੈ ਖੈਰ ਧਰਮ ਦੀ ਕਿਰਤ ਕਰਦੇ ਨੇ ਔਰ ਸਾਨੂੰ ਹੁਕਮ ਵੀ ਹੈ ਨਾ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹਾ ਪਛਾਣੈ ਸੇ ਉਹਦਾ 20 ਰੁਪਈਆਂ ਦਾ ਲੰਗਰ ਕਿਉਂ ਲਾਇਆ ਪਾਤਸ਼ਾਹ ਨੇ ਕਿਉਂ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸਮਝਿਓ ਮਹਾਰਾਜ ਕਹਿੰਦੇ ਕਿਰਤ ਕਰ ਰੱਜ ਕੇ ਛੱਕ ਜੋ ਬਚਿਆ ਹੈ ਨਾ ਤੇਰੀ ਕਿਰਤ ਚੋਂ ਦਸਾਂ ਨੌਵਾਂ ਦੀ ਕਿਰਤ ਚੋਂ ਜੋ ਬਚਿਆ ਹੈ ਆਸੇ ਪਾਸੇ ਵੇਖ ਕੋਈ ਵਸਤਰਾਂ ਕਰਕੇ ਲੋੜਵੰਦ ਹੈ ਕੋਈ ਭੋਜਨ ਕਰਕੇ ਲੋੜਵੰਦ ਹੈ ਉਹਦੀ ਭੁੱਖ ਮਿਟਾ ਦੇ ਉਹਨੂੰ ਭੋਜਨ ਛਕਾ ਦੇ ਉਹਨੂੰ ਵਸਤਰ ਪਵਾ ਦੇ ਤੇਰਾ ਜੀਵਨ ਸਫਲਾ ਹੈ ਲੰਗਰ ਦੀ ਮਰਿਆਦਾ ਕੀ ਹੈ ਆਪ ਰੱਜ ਕੇ ਛਕੋ ਤੇ ਕਿਰਤ ਚੋਂ ਦਸਵੰਧ ਦਿਓ ਤੇ ਹੋਰਾਂ ਨੂੰ ਭੁੱਖੇ ਨਾ ਰਹਿਣ ਦਿਓ ਇਹ ਸਿਧਾਂਤ ਹੈ ਸਿੱਖੀ ਦਾ ਭਾਈ ਲਾਲੋ ਆਪ ਵੀ ਭੋਜਨ ਕਰਦੇ ਨੇ ਕਿਰਤ ਕਰਕੇ ਤੇ ਲੋੜਵੰਦਾਂ ਦੀ ਮਦਦ ਵੀ ਕਰਦੇ ਨੇ ਰੁੱਖਾ ਸੁੱਖਾ ਜੋ ਵੀ ਹੋਵੇ ਹਾਜ਼ਰ ਕਰ ਦਿੰਦੇ ਨੇ ਮਹਾਰਾਜ ਬੜੇ ਪ੍ਰਸੰਨ ਨੇ ਬੜਾ ਪਿਆਰਾ ਲੱਗਾ ਭਾਈ ਲਾਲੋ ਮਹਾਰਾਜ ਨੂੰ ਬਾਣੀ ਦਾ ਫੁਰਮਾਨ ਹੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜਿਹੜਾ ਰੱਬ ਦਾ ਪਿਆਰਾ ਹੋਵੇ ਸਾਰਿਆਂ ਨੂੰ ਪਿਆਰਾ ਲੱਗਦਾ ਹੈ ਹੋਰ ਕੇਤੀ ਚੱਖ ਚੱਖ ਆਵੈ ਜਾਏ ਹੋਰ ਬੜੇ ਨੇ ਐਵੇਂ ਜਾਈ ਸਮਾਂ ਗਵਾ ਲੈਂਦੇ ਨੇ ਆਵਾਗਮਨ ਵਿੱਚ ਪੈਂਦੇ ਰਹਿੰਦੇ ਨੇ ਮਹਾਰਾਜ ਨੂੰ ਉਹੀ ਚੰਗਾ ਲੱਗਦਾ ਜਿਹਦਾ ਨਾਮ ਦੇ ਨਾਲ ਮਨ ਰੂਪੀ ਚੋਲਾ ਰੰਗਿਆ ਹੈ ਖੈਰ ਉਦੋਂ ਜਾਤ ਪਾਤ ਦਾ ਬੜਾ ਬੋਲਬਾਲਾ ਰੌਲਾ ਪੈ ਗਿਆ ਇਮਨਾਬਾਦ ਦੇ ਵਿੱਚ ਗੁਰੂ ਨਾਨਕ ਇੱਕ ਸ਼ੂਦਰ ਦੇ ਘਰ ਠਹਿਰੇ ਨੇ ਉੱਚੀ ਕੁੱਲ ਚੋਂ ਹੋ ਕੇ ਬੇਦੀ ਹੋ ਕੇ ਛਤਰੀ ਹੋ ਕੇ ਇੱਕ ਸ਼ੂਦਰ ਦੇ ਘਰ ਠਹਿਰੇ ਨੇ ਬੜਾ ਬ੍ਰਾਹਮਣਾ ਰੌਲਾ ਪਾਇਆ ਤੇ ਨਾਲ ਇੱਕ ਸ਼ੂਦਰ ਮੁਸਲਮਾਨ ਵੀ ਹੈ ਉਹਨਾਂ ਦੇ ਭਾਈ ਮਰਦਾਨਾ ਅੱਛਾ ਇਕੱਲਾ ਠਹਿਰੇ ਹੀ ਨਹੀਂ ਵੇਦੀ ਵੰਸ਼ ਦੇ ਇਹ ਮਹਾਂਪੁਰਸ਼ ਸ਼ੂਦਰ ਦੇ ਘਰੋਂ ਰੋਟੀ ਪਾਣੀ ਵੀ ਖਾਂਦੇ ਨੇ ਹੁਣ ਇਹ ਰੋਟੀ ਪਾਣੀ ਖਾਂਦੇ ਨੇ ਇਸ ਕਰਕੇ ਇਹ ਬ੍ਰਾਹਮਣਾਂ ਨੇ ਬੜਾ ਨੱਕ ਮੂੰਹ ਚੜਾਇਆ ਹੈ ਬੜਾ ਗੁੱਸਾ ਕੀਤਾ ਉੱਥੇ ਨਾ ਇੱਕ ਬੜਾ ਜ਼ਾਲਮ ਹਾਕਮ ਸੀ ਹਾਕਮ ਦਾ ਇੱਕ ਪੈਰੋਕਰ ਸੀ ਸੈਦਪੁਰ ਦੇ ਵਿੱਚ ਉਹ ਵੀ ਜਾਤ ਦਾ ਬੜਾ ਅਭਿਮਾਨੀ ਸੀ ਜ਼ਾਲਮ ਖਾਂ ਉੱਥੇ ਹਾਕਮ ਹੈ ਉਹਦਾ ਅਹਿਲਕਾਰ ਮਲਕ ਭਾਗੋ ਹੈ ਮਲਕ ਭਾਗੋ ਨੇ ਨਾ ਬ੍ਰਹਮ ਭੋਜ ਕੀਤਾ ਮਹਾਂਪੁਰਸ਼ਾਂ ਨੂੰ ਉੱਚੀ ਜਾਤ ਦੇ ਬ੍ਰਹਮ ਵਿੱਚ ਅਭੇਦ ਪੁਰਸ਼ਾਂ ਨੂੰ ਲੰਗਰ ਛਕਾਉਣਾ ਹੈ ਜੀ ਉਚੇਚੇ ਤੌਰ ਤੇ ਗੁਰੂ ਨਾਨਕ ਸਾਹਿਬ ਨੂੰ ਸੱਦਾ ਭੇਜਿਆ ਵੀ ਗੁਰੂ ਨਾਨਕ ਤਪਾ ਆਵੇਗਾ ਮਜਲਸ ਨੂੰ ਚਾਰ ਚੰਨ ਲੱਗ ਜਾਣਗੇ ਗੁਰੂ ਨਾਨਕ ਸਾਹਿਬ ਨਹੀਂ ਗਏ ਖੈਰ ਬ੍ਰਹਮਪੁਰ ਸਾਰਿਆਂ ਛਕਿਆ ਮਲਕ ਭਾਗੋ ਬੜਾ ਨਾਰਾਜ਼ ਹੋਇਆ ਵੀ ਮੈਂ ਏਡਾ ਵੱਡਾ ਅਹਿਲਕਾਰ ਹੁਕਮ ਅਦੂਲੀ ਕੀਤੀ ਹੈ ਮੇਰੀ ਪਿਆਦੇ ਭੇਜੇ ਜਾਓ ਉਸ ਸ਼ੂਦਰ ਲਾਲੋ ਦੇ ਘਰੋਂ ਨਾਨਕ ਤਪੇ ਨੂੰ ਸੱਦ ਕੇ ਲਿਆਓ ਗੁਰੂ ਨਾਨਕ ਸਾਹਿਬ ਚੱਲ ਪਏ ਚੱਲੇ ਹੀ ਇਸ ਕੰਮ ਲਈ ਨੇ ਕਿਹੜੇ ਲਈ ਭੂਲੇ ਮਾਰਗ ਜਿਹਨੇ ਬਿਤਾਇਆ ਐਸਾ ਗੁਰਵਡ ਭਾਗੀ ਪਾਇਆ ਪਹੁੰਚੇ ਨੇ ਮਲਕ ਭਾਗੋ ਦੇ ਘਰ ਕਹਿੰਦਾ ਜੀ ਮੈਂ ਨੇਂਦਾ ਭੇਜਿਆ ਸੱਦਾ ਭੇਜਿਆ ਤੁਸੀਂ ਆਏ ਨਹੀਂ ਦਰਸ਼ਨ ਨਹੀਂ ਦਿੱਤੇ। ਮਹਾਰਾਜ ਕਹਿੰਦੇ ਹੈ ਮੈਨੂੰ ਤੇਰਾ ਭੋਜਨ ਪਾਉਣਾ ਨਹੀਂ ਸੀ। ਉਹਦਾ ਇੱਕ ਕਾਰਨ ਹੈ ਜ਼ਾਲਮ ਹੁਕਮਰਾਨਾਂ ਦੇ ਦਰ ਦਾ ਤੂੰ ਅਹਿਲਕਾਰ ਹੈ ਜੋ ਲਹੂ ਪੀਂਦੇ ਨੇ ਮਨੁੱਖਤਾ ਦਾ ਜ਼ੁਲਮ ਕਮਾਉਂਦੇ ਨੇ ਜੋ ਪਾਪ ਕਰਕੇ ਉਹ ਖਜ਼ਾਨਾ ਇਕੱਠਾ ਕਰਦੇ ਨੇ ਤੂੰ ਉਹਦੇ ਚੋਂ ਤਨਖਾਹ ਲੈਂਦਾ ਹੈ ਤੂੰ ਵੀ ਠੱਗੀਆਂ ਠੋਰੀਆਂ ਮਾਰਦਾ ਹੈ ਤੂੰ ਵੀ ਜ਼ੁਲਮੋ ਸਤਮ ਢਾਉਂਦਾ ਹੈ ਤੇਰੀ ਇਹ ਕਮਾਈ ਹੱਕ ਦੀ ਨਹੀਂ ਹੈ ਤੇਰੇ 36 ਪ੍ਰਕਾਰ ਦੇ ਭੋਜਨਾਂ ਨਾਲੋਂ ਮੈਨੂੰ ਭਾਈ ਲਾਲੋ ਦੀ ਕੁਦਰੇ ਦੀ ਰੋਟੀ ਜ਼ਿਆਦਾ ਪਾਉਂਦੀ ਹੈ। ਕਹਿੰਦਾ ਅੱਛਾ ਜੀ ਇਹ ਤੁਹਾਡੇ ਕੋਲ ਕੀ ਸਬੂਤ ਹੈ ਵੀ ਮੈਂ ਲੋਕਾਂ ਦਾ ਲਹੂ ਪੀ ਕੇ ਇਹ ਰੋਟੀ ਬਣਾਈ ਹੈ ਇਹ ਮਾਇਆ ਇਕੱਠੀ ਕੀਤੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਪਾਜ ਉਧੇੜ ਦਈਏ ਚੁੱਕ ਦਈਏ ਪੜਦਾ ਫਿਰ। ਕਹਿੰਦਾ ਚੁੱਕ ਦਿਓ। ਹੈਰਾਨ ਹੈ ਵੀ ਕੀ ਕਰੇਗਾ ਇਹ ਬਾਬਾ। ਕਹਿੰਦੇ ਲਿਆ ਪੂੜੇ ਲਿਆ ਜਿਹੜੇ ਕੱਢੇ ਨੇ ਜਿਹੜੇ ਸਾਧਾਂ ਨੂੰ ਛਕਾਏ ਨੇ ਉਹ ਪੂੜੇ ਲਿਆ ਥਾਲੀ ਚ ਰੱਖ ਕੇ ਤੇ ਭਾਈ ਲਾਲੋ ਨੂੰ ਬਾਪੂ ਕਹਿੰਦਾ ਜਾ ਭਾਈ ਲਾਲੋ ਘਰ ਜੈਸਾ ਵੀ ਭੋਜਨ ਹਾਜ਼ਰ ਹੈ ਉਹ ਤੂੰ ਲੈ ਆ। ਕੁਦਰੇ ਦੀ ਰੋਟੀ ਭਾਈ ਲਾਲੋ ਘਰੋਂ ਲੈ ਆਇਆ ਇੱਕ ਥਾਲ ਵਿੱਚ ਕੁਦਰੇ ਦੀ ਰੋਟੀ ਤੇ ਦੂਜੇ ਥਾਲ ਦੇ ਵਿੱਚ ਪੂੜੇ ਤੇ ਗੁਰੂ ਨਾਨਕ ਸਾਹਿਬ ਨੇ ਪਾਕ ਹਸਤ ਕਮਲਾਂ ਦੇ ਵਿੱਚ ਫੜ ਲਏ ਪੂੜੇ। ਦੂਜੇ ਪੱਖ ਵਿੱਚ ਕੁਦਰੇ ਦੀ ਰੋਟੀ ਫੜ ਲਈ। ਬਾਵੇਂ ਕਰਮੈਂ ਪੂਪ ਲੈ ਦਾਹਨ ਟੁਕਰਾ ਧਾਰ ਦਾਹਨ ਟੁਕਰਾ ਧਾਰ ਹਾਥ ਚਪੀੜੇ ਜੁਗਲ ਜਬ ਹਾਥ ਚਪੀੜੇ ਜੁਗਲ ਜਬ ਹੇਰਤ ਲੋਕ ਅਪਾਰ ਹੱਥ ਘੁੱਟ ਲਏ ਮੁੱਠੀਆਂ ਘੁੱਟ ਲਈਆਂ ਲੋਕ ਹੈਰਾਨ ਰਹਿ ਗਏ ਹੋਇਆ ਕੀ ਹੈ ਧਾਰਾਂ ਨਿਕਲੀਆਂ। ਕਵੀ ਸੰਤੋਖ ਸਿੰਘ ਕਹਿੰਦੇ ਦੋਵਾਂ ਹੱਥਾਂ ਚੋਂ ਧਾਰਾਂ ਨਿਕਲੀਆਂ। ਧਾਰਾਂ ਕਾਹਦੀਆਂ ਨੇ? ਕੁਦਰੇ ਦੀ ਰੋਟੀ ਭਾਈ ਲਾਲੋ ਦੀ ਉਹਦੇ ਚੋਂ ਦੁੱਧ ਦੀ ਧਾਰ ਨਿਕਲੀ ਹੈ ਤੇ ਮਲਕ ਭਾਗੋ ਦੇ ਪੂੜਿਆਂ ਚੋਂ ਲਹੂ ਦੀ ਧਾਰ ਨਿਕਲੀ ਹੈ ਤੇ ਬਾਪੂ ਕਹਿੰਦਾ ਲੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਈ ਤੇਰੀ ਜੈਸੀ ਕਮਾਈ ਹੈ ਵੈਸਾ ਤੈਨੂੰ ਦਰਸਾ ਦਿੱਤਾ ਇਹਦੀ ਪਾਕ ਕਮਾਈ ਹੈ ਇਹਦੀ ਪਵਿੱਤਰ ਕਮਾਈ ਹੈ ਦਸਾਂ ਨੌਹਾਂ ਦੀ ਕਿਰਤ ਹੈ ਇਹੀ ਮੈਨੂੰ ਪਾਉਂਦੀ ਹੈ। ਹੁਣ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੁੱਛਾਂ ਵੀ ਤੂੰ ਕਰਾਮਾਤ ਸਰਗੁਣ ਸਰੂਪ ਚ ਕਰਦਾ ਰਿਹਾ ਹੈ। ਇੱਥੇ ਕੁਤਰਕ ਕਰਨ ਵਾਲੇ ਬੜੇ ਨੇ ਵੀ ਬਾਬਾ ਗੱਪਾਂ ਹੀ ਵੱਡੀ ਜਾਂਦੇ ਰਹਿੰਦੇ ਹੋ ਗੁਰਬਾਣੀ ਦੇ ਆਧਾਰਤ ਗੱਲ ਕਰੋ ਆਪਾਂ ਗੁਰਬਾਣੀ ਨੂੰ ਹੀ ਪੁੱਛ ਲਈਏ ਵੀ ਬਾਬਾ ਨਾਨਕ ਇੰਨੀ ਅਜ਼ਮਤ ਰੱਖਦਾ ਹੈ ਇੰਨੀਆਂ ਬਰਕਤਾਂ ਰੱਖਦਾ ਹੈ ਤੇ ਗੁਰਬਾਣੀ ਨੇ ਉਲਟਾ ਸਵਾਲ ਕਰ ਦਿੱਤਾ ਮੈਨੂੰ ਵੀ ਤੂੰ ਇਹ ਦੱਸ ਗੁਰੂ ਨਾਨਕ ਕੋਲ ਕਿਹੜੀ ਕਲਾ ਹੈ ਨਹੀਂ ਹੈ ਕਿਹੜੀ ਕਰਾਮਤ ਹੈ ਨਹੀਂ ਹੈ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ ਮਾਈ ਗੁਰੂ ਨਾਨਕ ਇਜ਼ ਆਲ ਪਾਵਰਫੁਲ। ਗੁਰੂ ਨਾਨਕ ਅਸਮਤੀ ਹੈ ਕਲਾ ਕਰਾਮਾਤ ਨੂੰ ਕਹਿੰਦੇ ਨੇ ਤੁਸੀਂ ਇੱਕ ਲਫ਼ਜ਼ ਰੋਜ਼ ਪੜ੍ਹਦੇ ਹੋ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ ਧਨ ਧਨ ਰਾਮਦਾਸ ਗੁਰਜਨ ਸਿਰਿਆ ਤਿਨੈ ਸਵਾਰਿਆ। ਮੈਂ ਸਭ ਤੋਂ ਵੱਡਾ ਝੂਠਾ ਕੁਫਰ ਤੋਲਣ ਵਾਲਾ ਉਸ ਪ੍ਰਚਾਰਕ ਨੂੰ ਸਮਝਦਾ ਜਿਹੜਾ ਗੁਰੂ ਦੀ ਸਟੇਜ ਤੇ ਬਹਿ ਕੇ ਕਹਿੰਦਾ ਗੁਰੂ ਘਰ ਕਰਾਮਾਤ ਹੈ ਨਹੀਂ ਹੈ। ਤੁਸੀਂ ਤੇ ਅੰਬ ਲੈਣ ਆਉਂਦੇ ਹੋ ਜੇ ਕਰਾਮਾਤ ਹੈ ਨਹੀਂ ਹੈ ਤੇ ਲੱਖਾਂ ਆਦਮ ਦੀ ਜਾਤ ਹਰਿਮੰਦਰ ਸਾਹਿਬ ਨੱਕ ਰਗੜਦੀ ਹੈ ਮੱਥਾ ਰਗੜਦੀ ਹੈ ਕਾਹਦੇ ਲਈ ਰਗੜਦੀ ਹੈ? ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਕਿਉਂਕਿ ਬਖਸ਼ਿਸ਼ਾਂ ਕਰਨ ਵਾਲਾ ਮੇਰਾ ਗੁਰੂ ਨਾਨਕ ਹੈ ਗੁਰੂ ਰਾਮਦਾਸ ਹੈ ਤੇ ਬਾਪੂ ਕਹਿ ਰਿਹਾ ਹੈ ਹੀ ਇਜ਼ ਵਿਦ ਆਲ ਦ ਮਿਰੈਕੁਲਸ ਪਾਵਰਸ ਸਪਿਰਚੁਅਲ ਪਾਵਰਸ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ ਧਨ ਧਨ ਰਾਮਦਾਸ ਗੁਰਜਨ ਸਿਰਿਆ ਤਿਨੈ ਸਵਾਰੇ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਗੁਰੂ ਨਾਨਕ ਖੁਦਾਇਆ ਸਮੁੱਚੀ ਅਜ਼ਮਤ ਲੈ ਕੇ ਦੁਨੀਆਂ ਤੇ ਆਇਆ। ਮਹਾਰਾਜ ਕਹਿੰਦੇ ਸਰਬ ਕਲਾ ਸਮਰੱਥ ਪ੍ਰਭ ਉਹ ਜਿਹੜਾ ਪਰਮੇਸ਼ਵਰ ਕਲਾ ਚ ਸਮਰੱਥ ਹੈ ਅਜ਼ਮਤਾਂ ਵਿੱਚ ਸਮਰੱਥ ਹੈ ਪੂਰੇ ਗੁਰਦੇਵ ਉਹੀ ਪੂਰਾ ਗੁਰੂਦੇਵ ਗੁਰੂ ਨਾਨਕ ਹੈ ਤੇ ਕਿਉਂ ਨੀ ਅਜ਼ਮਤ ਵਿਖਾ ਸਕਦਾ? क्यों नहीं करामात दिखा सकता, फिर उन्हें दिखाई करामात। मलक भागो चरना ते पिया डिग, जदों चरना ते डिगया ना उपदेश दिता सी मलक जबरी अक खोना है लोकां दे, तेरे मन दा चोला लोभ विच रंगिया होया है, मैं तेरे घर तां नहीं आउंदा सी, मैनू नहीं पाउंदे जिहड़े लोभी ने, मुरदार खांदे ने, दूजियां दा हक मारदे ने, बड़े पाक बोल ने हक पराया नानका उस सूअर उस गाए। जिमें हिंदू वीर लई गऊ खाणी गुनाह है ना, उन्हां दी मनौत है। इस्लाम जगत सूर नहीं खांदा, गंदगी दा प्रतीक है, गंद खांदा है सूर। कहिंदे मुरदार खाना एडा गुनाह है जिड्डा हिंदुआं लई गऊ खाणी समझिया जांदा है, ते इस्लाम दे लई सूर खाणा। जे मुरदार खाएगा दूजियां दा हक मारेगा, लोभ करेगा, लोभ विच रंगिया रवेगा, गुर पीर हामा ता परे, जा मुरदार ना खाए, पीर गुरु ने हामी नहीं भरनी, नजात नहीं दवानी, मुक्ति नहीं दवानी। हामी गुरु पीर उदों भरदा है जदों नाम रंग विच तेरे मन दा चोला रंगिया आवे। लोभ विच रंगे लई हामी कोई नहीं है। महाराज पातशाह ने नाले भी कह दिता है, ऊंच नीच दा जात पात दा जेड़ा परम पैदा कर दे हो, किनारा करो, परमात्मा ने इक्के मिट्टी तो ही सब नू बनाया है, सब इक्के मिट्टी दे बने हुए हो, सब इक्के रस्ते ही दुनिया ते आउंदे हो, सारिआं दा आगमन इक्के रस्ते ही हुंदा है। सो दीन दुनिया दे मालक ने समझाउणा कीता सी, फकड़ जाती फकड़ ना हो। महाराज पातशाह आकण लगे, फकड़ है जात दा अभिमान, अजाई कर दे जात दा अभिमान, अभिमानी बंदा रब नूं नहीं पाउंदा। सबना जीआं इक छाओ, सारे जीव एक परमात्मा दी छां हेठ ने, सारे उहदे ही पैदा कीते होए ने। सिख जगत दे विच जात जन्म मूजब नहीं है, कर्म मूजब है। भाव समझियो, इत्थे कहिंदे ने सा जात सा पत है जेहे कर्म कमाए। चंगा कर्म करोगे, महाराज कहिंदे ब्रह्म विच अपेद होण वाला ब्राह्मण है, जात करके कोई ब्राह्मण नहीं समझदा। मैं ब्रह्म दी अंशो जिहड़ा ब्रह्म विच मिल गया, रब विच मिल गया, शूद्र ओ जिन्हें नीच कर्म कीते। जन्म करके मैं किसे नूं शूद्र नहीं समझदा, चम करके किसे नूं शूद्र नहीं समझदा। इस समझा दिता गुरु नानक साहब ने भाई लालो दे घर जाके, कहिंदे मैनूं नीवे बड़े पसंद ने, जो मन करके नीवे ने, जिहड़े जात दे माया दे अहंकार विच ने मैनूं पाउंदे नहीं। कौन कम जात ने, कौन मैनूं नहीं पाउंदे? कहिंदे खसम विसारै ते कम जात, जिन्हां नूं रब भुल्लिया है माड़ी जात उहनां दी है। कहिंदे मेरा ते प्रेम है नानक तिनकै संग साथ, वड्डिआं सिउं क्या रीस, मैनूं ते मन करके गरीबड़े पाउंदे ने। मैनूं पता क्यों पाउंदे ने? कहिंदे जिथै नीच सुमाली अन तिथै नदर तेरी बख्शीस। जिथे मन करके नीवियां नाल कोई प्रेम करदा है उत्थे परमात्मा दी खास नदर हुंदी है। मलक पागो चुकिया सी, गुरु तो उपदेश लैके नजात हासिल कीती सी, पिछले पाप उसते बख्श दिते सन। और तुसीं हैरान रहोगे नाम रंग विच रंगे चोले नूं किन्ने पाउंदे ने। बाणी दा एक फुरमान है, मैं लख विनते साहिबा जे बिंद बुलाइया। कहिंदे परमात्मा सारी दुनिया तेरा नाम जपदी है, तेरे गीत गाउंदी है, तू मिल जावे। ओ किड्डा महान होवेगा जिस दा नाम तू जपे, भाव जिस नूं आवाज तू दवे, ते जे मैनू परम ईश्वर तू आवाज दे दवे, ते मैं लखां वार अपना सिर वार दवा तेरे तो। किड्डी महानता है भाई लालो दी, एक वार नहीं सत वार गुरु नानक ने नाम लैके बुलाया, ते सते वार ही उहदा नाम गुरु दे अंगा ते बाणी विच आया है। तुसीं रोज पढ़दे हो, जैसी मयावै खसम की बाणी तैसड़ा करी, ज्ञान वे लालो पहला लालो इक लफ्ज। फिर कहिंदे ने पाप की जंग लै काबलों ताया जोरी मंगै, दान वे लालो शर्म धर्म दो छप खलोए, कूड़ फिरै प्रधान वे लालो काजियां बामणा की गल थकी, अगद पड़े सैतान वे लालो मुसलमानियां पढ़ै कतेबा, कष्ट में करे ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖੇ ਲਾਏ ਵੇ ਲਾਲੋ ਖੂਨ ਕੇ ਸੁਹਲੇ ਗਾਵੀ ਹੈ ਨਾਨਕ ਰਤ ਕਾ ਕੰਗੂ ਪਾਏ ਵੇ ਲਾਲੋ ਗਿਣ ਲਓ ਸੱਤ ਵਾਰ ਨਾਮ ਲਿਆ ਹੈ ਕਿੰਨਾ ਦਾ ਜੀ ਕੌਣ ਪਾਉਂਦੇ ਨੇ ਕੰਤ ਨੂੰ ਜਿਹੜੇ ਨਾਮ ਰੰਗ ਵਿੱਚ ਰੰਗੇ ਚੋਲੇ ਨੇ ਜਿਨ੍ਹਾਂ ਦਾ ਮਨ ਲੋਭ ਵਿੱਚ ਰੰਗਿਆ ਹੈ ਉਹ ਪਾਉਂਦੇ ਨਹੀਂ ਹਨ
ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ
ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਆਪ ਹੀ ਉਹ ਸਾਜਦਾ ਹੈ ਰਚਨਾ ਕਰਦਾ ਹੈ ਹੀ ਇਜ਼ ਦਾ ਕ੍ਰੀਏਟਰ ਖੁਦਾ ਆਪ ਸਿਰਜਣਾ ਕਰਦਾ ਹੈ ਆਪ ਹੀ ਮਹਾਰਾਜ ਕਹਿੰਦੇ ਨਾਮ ਰੰਗ ਵਿੱਚ ਰੰਗਦਾ ਹੈ ਆਪ ਹੀ ਪਾਕ ਸਾਜਣਾ ਕਰਦਾ ਹੈ ਦੇਖੋ ਸਾਜ ਲਫ਼ਜ਼ ਫਾਰਸੀ ਦਾ ਹੈ ਬਣਾਉਣ ਨੂੰ ਕਹਿੰਦੇ ਨੇ ਨਦਰ ਲਫ਼ਜ਼ ਅਰਬੀ ਦਾ ਹੈ ਅਰਬੀ ਫਾਰਸੀ ਸੰਸਕ੍ਰਿਤ ਬ੍ਰਿਜ ਭਾਸ਼ਾ ਸਹਿਸਕ੍ਰਿਤੀ ਪੰਜਾਬੀ ਗੁਰਮੁਖੀ ਹਿੰਦੀ ਗੁਰੂ ਨਾਨਕ ਦੀ ਕਲਮ ਹਰ ਭਾਸ਼ਾ ਵਿੱਚ ਚੱਲਦੀ ਹੈ ਖੁਦ ਖੁਦਾ ਨੇ ਹਰ ਭਾਸ਼ਾ ਜਾਣਦੇ ਨੇ ਅਰਬੀ ਦਾ ਲਫ਼ਜ਼ ਹੈ ਨਦਰ ਨਜ਼ਰ ਸੁਵੱਲੀ ਕਰਨੀ ਕਿਰਪਾ ਦ੍ਰਿਸ਼ਟੀ ਨਿਗਾਹ ਕਰਨੀ ਕਹਿੰਦੇ ਆਪ ਹੀ ਕਿਰਪਾ ਕਰਕੇ ਉਹ ਨਾਮ ਰੰਗ ਵਿੱਚ ਰੰਗਦਾ ਹੈ
ਨਾਨਕ ਕਾਮਣ ਕੰਤ ਭਾਵੈ ਆਪੇ ਹੀਰਾ ਵੇ
ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਉਸ ਕੰਤ ਨੂੰ ਖਸਮ ਨੂੰ ਅਕਾਲ ਪੁਰਖ ਨੂੰ ਕਾਮਣ ਤੋਂ ਭਾਵ ਸੁੰਦਰ ਇਸਤਰੀ ਉਹ ਜਗਿਆਸੂ ਇਸਤਰੀ ਪਾਉਂਦੀ ਹੈ ਜਿਹੜੀ ਨਾਮ ਰੰਗ ਵਿੱਚ ਰੰਗੀ ਹੈ ਜਿਸ ਨੂੰ ਆਪ ਉਹ ਨਾਮ ਰੰਗ ਵਿੱਚ ਰੰਗ ਲੈਂਦਾ ਹੈ ਰਾਵੀ ਤੋਂ ਭਾਵ ਹੈ ਮਾਨਣਾ ਭੋਗ ਲੈਣਾ ਰਾਵੈ ਭੋਗਿਆ ਇਸਤਰੀ ਨੂੰ ਜਿਵੇਂ ਉਹਦਾ ਪੁਰਸ਼ ਸੇਜਾ ਤੇ ਭੋਗਦਾ ਹੈ ਸਿੱਧੇ ਦੇ ਅਰਥ ਨੇ ਖਸਮ ਅਕਾਲ ਪੁਰਖ ਉਸ ਜਗਿਆਸੂ ਇਸਤਰੀ ਨੂੰ ਭੋਗਦਾ ਹੈ ਭਾਵ ਉਹਨੂੰ ਆਪਣਾ ਕਰ ਲੈਂਦਾ ਹੈ ਉਹਨੂੰ ਚਰਨਾਂ ਵਿੱਚ ਨਿਵਾਸ ਬਖਸ਼ ਦਿੰਦਾ ਹੈ ਐਸੀ ਕਿਰਪਾ ਕਰ ਦਿੰਦਾ ਹੈ ਐਸਾ ਪਾਕ ਬਾਣੀ ਦਾ ਇਹ ਫੁਰਮਾਨ ਹੈ ਦਾਸ ਨਾਲ ਇੱਕ ਸਮੁੱਚੀ ਮਨੁੱਖਤਾ ਨੂੰ ਬੇਨਤੀ ਵੀ ਕਰ ਦੇਵੇ ਭਾਰਤ ਵਰਸ਼ ਦੀ ਹਕੂਮਤ ਨੇ ਤਿੰਨ ਕਾਨੂੰਨ ਭਾਰਤ ਵਿੱਚ ਲਾਗੂ ਕੀਤੇ ਜੋ ਕਿਸਾਨਾਂ ਦੇ ਨਾਲ ਨਾਲ ਮਨੁੱਖਤਾ ਦੇ ਅੰਦਰ ਵੀ ਰੋਸ ਦੀ ਲਹਿਰ ਪੈਦਾ ਕਰ ਰਹੇ ਨੇ ਤੁਸੀਂ ਮਾੜਾ ਜਿਹਾ ਇਸ ਗੱਲ ਨੂੰ ਸਮਝੋ ਰਜਵਾੜਿਆਂ ਦਾ ਰਾਜ ਹੁੰਦਾ ਸੀ ਭਾਰਤ ਵਿੱਚ ਡਿਕਟੇਟਰਸ਼ਿਪ ਧੱਕੋ ਜ਼ੋਰੀ ਜ਼ੁਲਮ ਕਮਾਉਂਦੇ ਸਨ ਧੱਕੋ ਜ਼ੋਰੀ ਕਾਨੂੰਨ ਲਾਗੂ ਕਰਦੇ ਸਨ ਹੁੰਦਾ ਕੀ ਸੀ ਵਿਦਰੋਹ ਪੈਦਾ ਹੁੰਦਾ ਸੀ ਲੜਾਈ ਝਗੜੇ ਹੁੰਦੇ ਸੀ ਖੂਨ ਡੁੱਲਦਾ ਸੀ ਸਮਾਂ ਆਇਆ ਡੈਮੋਕ੍ਰੇਸੀ ਆਈ ਲੋਕਤੰਤਰ ਆਇਆ ਇਬਰਾਹਿਮ ਲਿੰਕਨ ਨੇ ਨਾ USA ਦੇ ਪ੍ਰੈਜ਼ੀਡੈਂਟ ਨੇ ਇੱਕ ਬੋਲ ਕਿਹਾ ਸੀ ਕਹਿੰਦਾ ਡੈਮੋਕ੍ਰੇਸੀ ਇਜ਼ ਫੋਰ ਦਾ ਪੀਪਲ ਡੈਮੋਕ੍ਰੇਸੀ ਆਫ ਦਾ ਪੀਪਲ ਇਟਸ ਬਾਏ ਦਾ ਪੀਪਲ ਡੈਮੋਕ੍ਰੇਸੀ ਲੋਕਤੰਤਰ ਕੀ ਹੈ ਲੋਕ ਸਰਕਾਰ ਬਣਾਉਂਦੇ ਨੇ ਕਾਹਦੇ ਲਈ ਲੋਕ ਹਿੱਤ ਦੇ ਕਰਮ ਸਰਕਾਰਾਂ ਕਰਨਗੀਆਂ ਡੈਮੋਕ੍ਰੇਸੀ ਦਾ ਇਹ ਅਸੂਲ ਹੈ ਕਾਨੂੰਨ ਉਹ ਬਣਦਾ ਹੈ ਜੋ ਲੋਕ ਭਲਾਈ ਦੇ ਹਿੱਤ ਵਿੱਚ ਹੈ ਔਰ ਭਾਰਤ ਵਰਸ਼ ਵਿੱਚ ਕੀ ਹੋ ਰਿਹਾ ਹੈ ਡੈਮੋਕ੍ਰੇਸੀ ਦੇ ਨਾਂ ਤੇ ਡਿਕਟੇਟਰਸ਼ਿਪ ਕੀਤੀ ਜਾ ਰਹੀ ਹੈ ਉਹ ਭਾਈ ਤੁਸੀਂ ਕਾਨੂੰਨ ਬਣਾਇਆ ਹੈ ਕਿਸਾਨਾਂ ਦੇ ਭਲੇ ਲਈ ਤੇ ਕਿਸਾਨਾਂ ਨੂੰ ਕਾਨੂੰਨ ਚੰਗਾ ਨਹੀਂ ਲੱਗਦਾ ਤੁਸੀਂ ਕਾਨੂੰਨ ਰੱਦ ਕਰ ਦਿਓ ਟੇਬਲ ਟਾਕ ਕਰੋ ਕਿਸਾਨਾਂ ਨਾਲ ਬੈਠ ਕੇ ਜਿਸ ਤਰ੍ਹਾਂ ਦਾ ਕਾਨੂੰਨ ਕਿਸਾਨ ਚਾਹੁੰਦੇ ਨੇ ਉਹ ਹੋਂਦ ਵਿੱਚ ਲੈ ਆਓ ਤੇ ਝਗੜਾ ਨਿਬੜ ਜਾਵੇ ਪੰਜ ਛੇ ਮਹੀਨੇ ਤੋਂ ਕੀ ਚੱਲ ਰਿਹਾ ਹੈ ਕਿਸਾਨ ਆਪਣੇ ਹੱਕ ਲੈਣ ਲਈ ਭਾਰਤ ਵਰਸ਼ ਦੀਆਂ ਸਟੇਟਾਂ ਵਿੱਚ ਧਰਨੇ ਲਾ ਰਹੇ ਨੇ ਅਖੀਰ 25 ਨਵੰਬਰ ਨੂੰ ਉਹ ਪੰਜਾਬ ਦੇ ਜਿਹੜੇ ਵਸਨੀਕ ਸਨ ਮੈਂ ਪਹਿਲਾਂ ਸਿੱਖਾਂ ਦੀ ਪਿੱਠ ਥਾਪੜਾਂਗਾ ਕਿਉਂਕਿ ਭਾਰਤ ਵਿੱਚ ਇਹ ਕਾਨੂੰਨ ਹਰ ਸਟੇਟ ਵਿੱਚ ਹੀ ਤਕਰੀਬਨ ਲਾਗੂ ਸੀ ਭਾਰਤ ਦੀ ਹਕੂਮਤ ਨੇ ਸਭ ਨੂੰ ਦਬਾ ਲਿਆ ਸੀ ਪਰ ਸਿੱਖ ਜਗਤ ਕਦੇ ਨਹੀਂ ਦੱਬਦਾ ਪਹਿਲਾਂ ਪੰਜਾਬ ਦੇ ਸਿੱਖ ਉੱਠੇ 25 ਨਵੰਬਰ ਨੂੰ ਚੱਲੇ ਨੇ 2020 ਵਿੱਚ ਦਿੱਲੀ ਦੀ ਗੁੰਗੀ ਬੋਲੀ ਸਰਕਾਰ ਨੂੰ ਜਗਾਉਣ ਦੇ ਲਈ ਮੋਰਚਾ ਦਿੱਲੀ ਵਿੱਚ ਲਾਉਣ ਲਈ ਚੱਲ ਪਏ ਸਿੱਖਾਂ ਨੂੰ ਵੇਖ ਕੇ ਸਾਡੇ ਹਿੰਦੂ ਵੀਰ ਮੁਸਲਮਾਨ ਵੀਰ ਈਸਾਈ ਵੀਰ ਹਰਿਆਣੇ ਦੇ ਯੂਪੀ ਦੇ ਬੰਗਾਲ ਦੇ ਰਾਜਸਥਾਨ ਦੇ ਸਭ ਸਟੇਟਾਂ ਦੇ ਵੀਰ ਚੱਲ ਪਏ ਤੇ ਇਹ ਹੁਣ ਜਿਹੜਾ ਮੋਰਚਾ ਦਿੱਲੀ ਵਿੱਚ 26 ਨਵੰਬਰ ਤੋਂ ਲੱਗਿਆ ਹੋਇਆ ਹੈ ਇਹ ਭਾਰਤ ਵਰਸ਼ ਦੇ ਕਿਸਾਨਾਂ ਦਾ ਹੈ ਔਰ ਇਹਦੇ ਨਾਲ ਨਾਲ ਦੁਨੀਆ ਦੇ ਜਿੰਨੇ ਵੀ ਵੱਡੇ ਦੇਸ਼ ਨੇ, ਅਮੈਰੀਕਾ, ਕੈਨੇਡਾ, ਯੂਕੇ ਜਾਂ ਯੂਰਪ ਆਦਿ ਸਭ ਦੇਸ਼ਾਂ ਨੇ ਆਵਾਜ਼ ਬੁਲੰਦ ਕੀਤੀ ਹੈ ਕਿਸਾਨਾਂ ਦੇ ਹਿੱਤ ਵਿੱਚ, ਕਿਉਂਕਿ ਇਹ ਲੋਕਤੰਤਰ ਦਾ ਢਾਣ ਹੈ ਜਿਹੜਾ ਧੱਕੋ ਜ਼ੋਰੀ ਕਾਨੂੰਨ ਲਾਗੂ ਕਰਨੇ ਨੇ। ਪਰ ਇਹ ਗੁੰਗੀਆਂ ਬੋਲੀਆਂ ਸਰਕਾਰਾਂ ਜਲਦੀ ਅਸਰ ਨਹੀਂ ਕਰਦੀਆਂ। ਸਰਕਾਰਾਂ ਦਾ ਕੁਝ ਐਸਾ ਸੁਭਾਅ ਹੁੰਦਾ ਹੈ, ਤਖ਼ਤ ਦੇ ਨਸ਼ੇ ਵਿੱਚ ਸਭ ਭੁੱਲ ਜਾਂਦੇ ਨੇ, ਰੱਬ ਨੂੰ ਭੁੱਲ ਜਾਂਦੇ ਨੇ। ਮੈਂ ਭਾਰਤ ਵਰਸ਼ ਦੀ ਹਕੂਮਤ ਨੂੰ ਵੀ ਕਹਿਣਾ ਚਾਹੁੰਦਾ ਹਾਂ ਵੀ ਇਹ ਲੋਕਾਂ ਲਈ ਠੀਕ ਨਹੀਂ ਹੈ। ਤੁਹਾਡੇ ਦੇਸ਼ ਅੰਦਰ ਸਭ ਤੋਂ ਵੱਧ GDP ਇਹ ਗਰੋਥ ਜਿਹੜੀ ਹੈ ਇਹ ਕਿਸਾਨੀ ਦੀ ਹੁੰਦੀ ਹੈ, ਤੇ ਤੁਸੀਂ ਕਿਸਾਨੀ ਦਾ ਲੱਕ ਤੋੜ ਰਹੇ ਹੋ। ਇਹਦਾ ਮਤਲਬ ਹੈ ਦੇਸ਼ ਦੀ ਰੀੜ੍ਹ ਦੀ ਹੱਡੀ ਤੋੜ ਰਹੇ ਹੋ। ਜਦੋਂ ਇਕੋਨਮੀਕਲੀ ਦੁਨੀਆ ਡਿੱਗਦੀ ਹੈ, ਕੇਵਲ ਤੇ ਕੇਵਲ ਇਹ ਜਿਹੜਾ ਪੱਖ ਹੈ ਕਿਸਾਨੀ ਦਾ ਇਹੀ ਉੱਭਰਦਾ ਰਿਹਾ, ਇਹਦੀ ਇਕੋਨਮੀ ਕਦੇ ਡਾਊਨ ਨਹੀਂ ਗਈ। ਸੋ ਜਿਨ੍ਹਾਂ ਪੂੰਜੀਪਤੀਆਂ ਨੇ ਸਰਕਾਰਾਂ ਬਣਾਈਆਂ, ਕਰੋੜਾਂ ਰੁਪਈਆ ਇਨਵੈਸਟ ਕੀਤਾ, ਤੁਸੀਂ ਉਹਨਾਂ ਨੂੰ ਦੂਣਾ ਮੁੱਲ ਦੇਣ ਦੇ ਲਈ, ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਸ ਡੈਮੋਕਰੇਸੀ ਦਾ ਘਾਣ ਨਾ ਕਰੋ। ਇਹ ਵੋਟਾਂ ਪਾਉਣ ਵਾਲੇ ਜਿਹੜੇ ਵੀਰ ਨੇ ਉਹਨਾਂ ਦਾ ਗਲੂਆ ਨਾ ਦਬਾਓ, ਇੱਥੇ ਮਹਿੰਗਾਈ ਨਾ ਕਰੋ। ਜੇ ਰਾਜ ਕਰਨਾ ਹੈ ਤੇ ਖਾਲਸਾ ਰਾਜ ਵਰਗਾ ਹਲੇਮੀ ਰਾਜ ਕਰੋ। ਕਦੇ ਵੇਖੋ ਰਾਜਾ ਰਣਜੀਤ ਸਿੰਘ ਵੱਲ, ਕਾਲ ਪੈ ਗਿਆ, ਗੋਦਾਮਾਂ ਦੇ ਮੂੰਹ ਖੋਲ ਦਿੱਤੇ ਪੰਜਾਬ ਦੇਸ਼ ਵਿੱਚ। ਕੋਈ ਗਰੀਬੜਾ ਜੇ ਅਨਾਜ ਚੁੱਕਣ ਦੇ ਕਾਬਿਲ ਨਹੀਂ ਹੈ, ਸਰੀਰ ਉਹਦਾ ਸਾਥ ਨਹੀਂ ਦਿੰਦਾ, ਰਾਤ ਬਰਾਤੇ ਚੋਰੀ ਛਿਪੇ ਪੰਡਾਂ ਅਨਾਜ ਦੀਆਂ ਭਰ ਕੇ ਰਾਜਾ ਰਣਜੀਤ ਸਿੰਘ ਘਰ ਪਹੁੰਚਾਉਂਦਾ ਸੀ, ਉਹ ਅੱਜ ਦੇ ਰਾਜਿਓ ਕੁਝ ਸ਼ਰਮ ਕਰੋ। ਸਾਡਾ ਖਾਲਸਾ ਰਾਜ ਦਾ ਰਾਜਾ ਗੋਦਾਮਾਂ ਦੇ ਮੂੰਹ ਖੋਲੇ ਕਾਲ ਪੈਣ ਤੇ ਤੁਸੀਂ ਗੋਦਾਮਾਂ ਨੂੰ ਜਿੰਦਰੇ ਲਾਈ ਜਾਂਦੇ ਹੋ, ਤੁਸੀਂ ਲੋਕਾਂ ਦੀ ਰੋਟੀ ਖੋਹਦੇ ਹੋ। ਇੱਕ ਮਾਈ ਦੌੜੀ ਆਈ ਸੀ ਲੋਹੇ ਦਾ ਤਵਾ ਲੈ ਕੇ ਤੇ ਘਸਾਉਣ ਲੱਗੀ ਰਾਜਾ ਰਣਜੀਤ ਸਿੰਘ ਦੇ ਚਰਨਾਂ ਨਾਲ, ਉਹ ਸਿਪਾਹੀਆਂ ਪਰਾਂ ਹਟਾ ਦਿੱਤਾ। ਮਾਈ ਉਹ ਕੀ ਕਰਦੀ ਹੈ, ਅੱਖਾਂ ਚੋਂ ਮੋਤੀ ਸੁੱਟ ਕੇ ਨਾ ਵੈਰਾਗ ਦੇ ਆਖਣ ਲੱਗੀ, ਬੱਚਿਓ ਸੁਣਿਆ ਏ, ਸਾਡਾ ਰਾਜਾ ਪਾਰਸ ਹੈ, ਲੋਹਾ ਛੂ ਵੀ ਜਾਵੇ ਇਸ ਨੂੰ ਤੇ ਸੋਨਾ ਬਣ ਜਾਂਦਾ ਹੈ। ਰਾਜਾ ਖੇੜੇ ਵਿੱਚ ਆਇਆ, ਕਹਿੰਦਾ ਗੁਰੂ ਰਾਮਦਾਸ ਦੀਆਂ ਬਖਸ਼ਿਸ਼ਾਂ ਨਾਲ ਬੜਾ ਕੁਝ ਹੈ ਆਪਣੇ ਕੋਲ, ਇਸ ਮਾਈ ਦਾ ਲੋਹੇ ਦਾ ਤਵਾ ਲੈ ਕੇ ਇਹਨੂੰ ਤੋਲੋ, ਜਿੰਨਾ ਵੀ ਭਾਰ ਹੈ ਉਨਾ ਸੋਨਾ ਇਹਦੇ ਬਦਲੇ ਦੇ ਦਿਓ, ਇਹਦਾ ਤਵਾ ਸੋਨੇ 'ਚ ਹੀ ਮੜਾ ਦਿਓ। ਇਹ ਹੈ ਰਾਜ, ਇਹ ਹੈ ਹਲੇਮੀ ਰਾਜ। ਇਹਨੂੰ ਕਹਿੰਦੇ ਨੇ ਸਭ ਸੁਖਾਲੀ ਉੱਠੀਆਂ ਇਹੋ ਹੋਆ ਹਲੇਮੀ ਰਾਜ ਦੀ, ਉਹ ਜਿੱਥੇ ਸਾਰੇ ਹੀ ਸੁੱਖ ਮਾਣਦੇ ਨੇ, ਜਿਹਨੂੰ ਕਹਿੰਦੇ ਨੇ ਬੇਗਮਪੁਰਾ ਸਹਿਰ ਕੋ ਨਾਓ ਦੁੱਖ ਅੰਦੋਹ ਨਹੀਂ ਤੇ ਠਾਓ। ਕਹਿੰਦੇ ਐਸਾ ਰਾਜ ਚਾਹੀਦਾ ਹੈ ਜਿੱਥੇ ਕਿਸੇ ਨੂੰ ਦੁੱਖ ਨਾ ਹੋਵੇ, ਤਕਲੀਫ ਨਾ ਹੋਵੇ, ਸਭਨਾਂ ਦੀ ਸੁਣਵਾਈ ਹੋਵੇ। ਰਾਜੋ ਇੱਦਾਂ ਦਾ ਰਾਜ ਕਰੋ। ਮੈਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ, ਵਾਰੇ ਜਾਈਏ ਤੁਹਾਡੇ ਤੋਂ। ਐਸਾ ਮੋਰਚਾ ਦਿੱਲੀ ਵਿੱਚ ਲਾਇਆ ਹੈ, ਐਸਾ ਸੰਘਰਸ਼ ਕੀਤਾ ਹੈ ਜਿਹੜਾ ਭਾਰਤ ਵਰਸ਼ ਵਿੱਚ ਅੱਗੇ ਨਹੀਂ ਹੋਇਆ। ਅੱਗੇ ਕੋਈ ਵੀ ਸੰਘਰਸ਼ ਕੋਈ ਕਰਦਾ ਸੀ ਨਾ, ਜ਼ਿਆਦਾਤਰ ਗੱਡੀਆਂ ਲੂਹ ਦਿੱਤੀਆਂ ਜਾਂਦੀਆਂ, ਰੈਸਟੋਰੈਂਟ ਸਾੜ ਦਿੱਤੇ ਜਾਂਦੇ, ਟ੍ਰੇਨਾਂ ਲੂਹ ਦਿੱਤੀਆਂ ਜਾਂਦੀਆਂ, ਬੱਚੀਆਂ ਦੀ ਪੱਤ ਲੁੱਟੀ ਜਾਂਦੀ। ਔਰ 10-12 ਲੱਖ ਕਿਸਾਨ ਬੈਠਾ ਹੈ ਦਿੱਲੀ ਵਿੱਚ, ਤੇ ਕਰੋੜ ਤੋਂ ਉੱਪਰ ਆਮਦ ਹੋ ਚੁੱਕੀ ਹੈ ਕਿਸਾਨਾਂ ਦੀ ਉੱਥੇ। ਕੁਝ ਵਾਪਸ ਆ ਗਏ, ਕੁਝ ਉੱਥੇ ਰਹਿ ਗਏ। ਕੋਈ ਲੁੱਟ ਖਸੁੱਟ ਨਹੀਂ ਹੋਈ ਇਸ ਮੋਰਚੇ ਵਿੱਚ। ਗੁਰੂ ਨਾਨਕ ਸਾਹਿਬ ਆਪ ਰਹਿਨੁਮਾ ਬਣ ਕੇ ਕਿਰਪਾ ਕਰ ਰਹੇ ਨੇ, ਅਕਾਲ ਕਿਰਪਾ ਕਰਕੇ ਮੋਰਚਾ ਚਲਵਾ ਰਿਹਾ ਹੈ। ਕਿਸੇ ਦੀ ਗੱਡੀ ਨਹੀਂ ਫੂਕੀ ਗਈ, ਕਿਸੇ ਦਾ ਹੋਟਲ ਨਹੀਂ ਸਾੜਿਆ ਗਿਆ, ਕਿਸੇ ਦੇ ਘਰ ਦੇ ਸ਼ੀਸ਼ੇ ਨਹੀਂ ਭੰਨੇ ਗਏ, ਕਿਸੇ ਦੀ ਪ੍ਰਾਪਰਟੀ ਡਿਸਟਰੋਏ ਨਹੀਂ ਕੀਤੀ ਗਈ। ਗੁਰੂ ਨਾਨਕ ਦਾ ਲੰਗਰ ਉੱਥੇ ਹਰ ਲੋੜਵੰਦ ਲਈ ਚੱਲ ਰਿਹਾ ਹੈ। ਮੈਂ ਹੈਰਾਨ ਹਾਂ, ਨੈਸ਼ਨਲ ਮੀਡੀਆ ਇਲਜ਼ਾਮ ਲਾਉਂਦਾ ਹੈ ਇਹ ਵੀ ISI ਫਲਾਨੀ ਧਮਕਾਨੀ ਏਜੰਸੀ ਕਿਸਾਨਾਂ ਨੂੰ ਪੈਸਾ ਦੇ ਰਹੀ ਹੈ, ਉੱਥੇ ਅੱਤਵਾਦੀ ਬੈਠੇ ਨੇ। ਮੈਂ ਕਹਿੰਦਾ ਤੁਹਾਡੇ ਨੂੰ ਉਹ ਲੱਖ ਗੁਣਾ ਚੰਗੇ ਨੇ, ਜਾ ਕੇ ਵੇਖੋ ਦਿੱਲੀ ਦੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ 3-3 ਟਾਈਮ, ਉਹਨਾਂ ਹਜ਼ਾਰਾਂ ਲੱਖਾਂ ਲੋਕਾਂ ਨੂੰ ਗੁਰੂ ਨਾਨਕ ਦੇ ਲੰਗਰਾਂ ਚੋਂ ਰਜਵੀਂ ਰੋਟੀ ਮਿਲ ਰਹੀ ਹੈ। ਜਿਨ੍ਹਾਂ ਨੂੰ ਅੱਤਵਾਦੀ ਕਹਿੰਦੇ ਹੋ ਉਹ ਤੇ ਲੋਕਾਂ ਦਾ ਢਿੱਡ ਭਰ ਰਹੇ ਨੇ, ਤੇ ਤੁਸੀਂ ਲੋਕਾਂ ਦੀ ਰੋਟੀ ਖੋ ਰਹੇ ਹੋ। ਉਹ ਜਦੋਂ ਕੋਰੋਨਾ ਵਾਇਰਸ ਵੇਲੇ ਸਾਰੇ ਧਾਰਮਿਕ ਦਾਇਰੇ ਬੰਦ ਹੋ ਗਏ, ਇੰਡਸਟਰੀ ਬੰਦ ਹੋ ਗਈ, ਹਸਪੀਟਲ ਬੰਦ ਹੋ ਗਏ, ਐਸੀ ਮਹਾਮਾਰੀ ਫੈਲੀ, ਲੋਕ ਜਾਨ ਬਚਾਉਣ ਦੇ ਲਈ ਲੁਕਦੇ ਛਿਪਦੇ ਰਹੇ, ਸਿੱਖ ਜਗਤ ਨੇ ਜਾਨ ਦੀ ਪਰਵਾਹ ਨਾ ਕੀਤੀ, 10ਵਾਂ ਹਿੱਸਾ ਕੱਢਿਆ ਆਪਣੀ ਕਮਾਈ ਚੋਂ, 10ਵੰਡ ਕੱਢ ਕੇ ਲੰਗਰ ਚਲਾਏ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਚਾਹੇ ਦਮਦਮੀ ਟਕਸਾਲ ਹੈ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਸ਼, ਸੇਵਾ ਪੰਥੀ ਮਹਾਂਪੁਰਸ਼, ਨਾਨਕਸਰ ਸੰਪਰਦਾਇ ਹੈ, ਰਾੜਾ ਸਾਹਿਬ ਸੰਪਰਦਾਇ ਹੈ, ਉਦਾਸੀਨ ਨੇ, ਨਿਰਮਲੇ ਮਹਾਂਪੁਰਸ਼ ਨੇ, ਇਹਨਾਂ ਲੰਗਰ ਲਾਏ, ਜਾਣ ਦੀ ਪਰਵਾਹ ਨਹੀਂ ਕੀਤੀ, ਲੋੜਵੰਦਾਂ ਦੇ ਘਰਾਂ ਤਾਈਂ ਭੋਜਨ ਪਹੁੰਚਾਇਆ। ਉਸ ਦਿਨ ਤੇ ਮੀਡੀਆ ਕਹਿੰਦਾ ਸੀ ਵਾਕਿਆ ਹੀ ਗੁਰੂ ਨਾਨਕ ਸਾਹਿਬ ਦੇ ਨਕਸ਼ੇ ਕਦਮਾਂ ਤੇ ਸਿੱਖ ਚੱਲਦੇ ਨੇ। ਕਿਹੜੇ ਨਕਸ਼ੇ ਕਦਮ? ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਅੱਜ ਨੈਸ਼ਨਲ ਮੀਡੀਆ ਕਹਿ ਰਿਹਾ ਹੈ, ਵਿਕਾਊ ਮੀਡੀਆ ਕਹਿ ਰਿਹਾ ਹੈ, ਇਹਨਾਂ ਨੂੰ ਜੀ ਆਈ ਐਸ ਆਈ ਫੰਡਿੰਗ ਦੇ ਰਹੀ ਹੈ। ਮੈਂ ਤੁਹਾਨੂੰ ਦੱਸਦਾ ਫੰਡਿੰਗ ਕਿੱਥੋਂ ਆਉਂਦੀ ਹੈ। ਸਾਨੂੰ ਹੁਕਮ ਹੈ ਸਾਡੇ ਗੁਰੂ ਦਾ, ਆਪਣੀ ਕਮਾਈ ਚੋਂ ਦਸਵਾਂ ਹਿੱਸਾ ਲੋੜਵੰਦਾਂ ਲਈ ਵਰਤੋ। ਅਸੀਂ ਲੱਖਾਂ ਸਿੱਖ ਜਗਤ ਦੇ ਲੋਕ ਆਪਣੀ ਕਮਾਈ ਦਾ ਦਸਵਾਂ ਹਿੱਸਾ ਦਿੱਲੀ ਪਹੁੰਚਾ ਰਹੇ ਹਾਂ, ਉਹਦੇ ਨਾਲ ਇਹ ਮੋਰਚਾ ਚੱਲ ਰਿਹਾ ਹੈ, ਉਹਦੇ ਨਾਲ ਲੰਗਰ ਚੱਲ ਰਹੇ ਨੇ। ਔਰ ਤੁਸੀਂ ਹੈਰਾਨ ਹੋਵੋਗੇ, ਜਿਹੜੇ ਹੁਕਮਰਾਨ, ਜਿਹੜੇ ਸਿਪਾਹੀ ਉੱਥੇ ਕਿਸਾਨਾਂ ਤੇ ਲਾਠੀਚਾਰਜ ਕਰਦੇ ਨੇ, ਸਿੱਖਾਂ ਦਾ ਹਿਰਦਾ ਏਡਾ ਵਿਸ਼ਾਲ ਹੈ, ਕਹਿੰਦਾ ਡਾਂਗਾ ਤੁਸੀਂ ਲੱਖ ਸਾਨੂੰ ਮਾਰ ਲਿਓ ਪਰ ਲੰਗਰ ਛਕ ਕੇ ਜ਼ਰੂਰ ਜਾਇਓ। ਸੋ ਇਹ ਦਸਵੰਧ ਨਾਲ ਲੰਗਰ ਚੱਲਦੇ ਨੇ। ਮੈਂ ਬਾਦਸ਼ਾਹਤ ਮਾਨਣ ਵਾਲਿਆਂ ਨੂੰ ਕਹਿ ਦੇਣਾ ਚਾਹੁੰਦਾ ਹਾਂ, ਰਾਜ ਕਰਨਾ ਹੈ ਖਾਲਸੇ ਵਰਗਾ ਕਰੋ, ਤੁਹਾਡਾ ਨਾਮ ਰਵੇ, ਨਹੀਂ ਤੇ ਜਿਸ ਤਖਤ ਦਾ ਮਾਣ ਕਰਦੇ ਹੋ। ਅਮੀਰ ਮਿਨਾਈ ਦੇ ਬੋਲ ਸਨ, ਹੋਏ ਨਾਮ ਵਰ ਬੇਨਿਸ਼ਾਂ ਕੈਸੇ ਕੈਸੇ, ਜ਼ਮੀਨ ਖਾ ਗਈ ਅਸਮਾਨ ਕੈਸੇ ਕੈਸੇ, ਨਾ ਗੋਰੇ ਸਿਕੰਦਰ ਨਾ ਕਬਰ ਏ ਦਾਰਾ, ਮਿਟੇ ਨਾਮੀਓ ਕੇ ਨਿਸ਼ਾਨ ਕੈਸੇ ਕੈਸੇ। ਉਹ ਭਾਈ ਤੂੰ ਇੱਕ ਦੇਸ਼ ਦਾ ਰਾਜਾ ਹੈ, ਜ਼ੁਲਮ ਨਾ ਕਮਾ, ਇੱਥੇ ਭਾਰਤ ਵਰਸ਼ ਦੇ ਨਾਲ ਨਾਲ ਸਮੁੱਚੀ ਦੁਨੀਆ ਨੂੰ ਜਿੱਤਣ ਵਾਲਾ ਸਿਕੰਦਰ ਮਿੱਟੀ ਹੋ ਗਿਆ, ਜੋ ਨੂੰ ਕੋਈ ਨਹੀਂ ਪੁੱਛਦਾ। ਰਾਜ ਕਰਨਾ ਹੈ ਹਲੇਮੀ ਰਾਜ ਕਰ, ਬੇਗਮਪੁਰਾ ਬਣਾ ਜਿੱਥੇ ਕਿਸੇ ਨੂੰ ਗਮ ਨਾ ਹੋਵੇ। 26 ਜਨਵਰੀ ਨੂੰ ਭਾਰਤ ਵਰਸ਼ ਚੋਂ ਸਮੁੱਚੇ ਕਿਸਾਨ ਟਰੈਕਟਰ ਟਰਾਲਿਆਂ ਤੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ। ਆਓ ਸਾਰੇ ਉੱਥੇ ਚੱਲੀਏ, ਆਓ ਇਸ ਭਾਰਤ ਵਰਸ਼ ਦੀ ਗੁੰਗੀ ਬੋਲੀ ਸਰਕਾਰ ਨੂੰ ਹਲੂਣਾ ਦੇਈਏ। ਇਹ ਡੈਮੋਕਰੇਸੀ ਹੈ, ਇਹ ਲੋਕਤੰਤਰ ਹੈ। ਔਰ ਜਿਨ੍ਹਾਂ ਸਿੱਖਾਂ ਨੂੰ ਅੱਤਵਾਦੀ ਕਹਿੰਦੇ ਹੋ, ਉਹਨਾਂ ਦਾ ਤੁਹਾਡੇ ਸਨਾਤਨ ਮਤੀਆਂ ਨਾਲੋਂ ਇਸ ਭਾਰਤ ਦੇਸ਼ ਤੇ ਵੱਧ ਹੱਕ ਹੈ, ਕਿਉਂਕਿ ਭਾਰਤ ਨੂੰ ਯਾਦ ਕਰਵਾਉਣ ਲਈ 90% ਕੁਰਬਾਨੀਆਂ ਸਿੱਖ ਜਗਤ ਦੀਆਂ ਨੇ, ਤੁਹਾਡੇ ਹਿੱਸੇ 5-7% ਹੀ ਆਉਂਦੀਆਂ ਨੇ। ਸੋ ਇਹ ਹੱਕ ਸੱਚ ਦੀ ਲੜਾਈ ਹੈ। ਕਿਸਾਨ ਕੋਈ ਭਿੱਖਿਆ ਨਹੀਂ ਮੰਗ ਰਹੇ, ਆਪਣਾ ਹੱਕ ਮੰਗ ਰਹੇ ਨੇ। ਉਹ ਆਪਣੇ ਅਨੁਸਾਰ ਆਪਣਾ ਮੁੱਲ ਆਪ ਰੱਖ ਕੇ ਫਸਲਾਂ ਵੇਚਣੀਆਂ ਚਾਹੁੰਦੇ ਨੇ। ਇਫ ਦਿਸ ਇਜ਼ ਅ ਡੈਮੋਕਰੇਸੀ, ਜੇ ਡੈਮੋਕਰੇਟਿਕ ਕੰਟਰੀ ਹੈ ਤੇ ਲੋਕਾਂ ਦੇ ਅਨੁਸਾਰ ਕਾਨੂੰਨ ਬਣਾਓ, ਲੋਕਾਂ ਦਾ ਗਲੂਆ ਨਾ ਦਬਾਓ। ਆਓ ਸਾਰੇ ਉੱਥੇ ਪਹੁੰਚੀਏ। ਕਈ ਸਾਡੇ ਕਿਸਾਨ ਵੀਰ ਇਸ ਸੰਘਰਸ਼ ਵਿੱਚ ਆਪਾਂ ਵਾਰ ਗਏ ਨੇ, ਕਈ ਉੱਥੇ ਆਪਾਂ ਕੁਰਬਾਨ ਕਰ ਗਏ ਨੇ। ਉਹਨਾਂ ਦੀ ਆਤਮਾ ਨੂੰ ਗੁਰੂ ਪਾਤਸ਼ਾਹ ਸ਼ਾਂਤੀ ਬਖਸ਼ਣ। ਆਓ 26 ਮਾਰਚ, ਵਾਹਿਗੁਰੂ 26 ਜਨਵਰੀ ਨੂੰ 2021 ਵਿੱਚ ਕੂਚ ਕਰੀਏ, ਦਿੱਲੀ ਵੱਲ ਨੂੰ ਹਲੂਣਾ ਦਈਏ ਸਰਕਾਰਾਂ ਨੂੰ। ਮੈਂ ਇਹ ਬੇਨਤੀ ਕਰ ਦਵਾਂ, ਲਹਿਦਾ ਬਦ ਦਵਾਏ ਤੂੰ ਮਾਇਆ ਕਰੇ ਇਕੱਤ, ਉਹ ਰਾਜਸੀ ਲੋਕੋ ਤਖਤਾਂ ਤੇ ਬੈਠੇ ਹਾਕਮੋ, ਕਿਉਂ ਬਦ ਦਵਾਵਾਂ ਲੈਂਦੇ ਹੋ? ਚੰਗਾ ਕਰਮ ਕਰੋ, ਤੁਹਾਡਾ ਕੋਈ ਨਾਮ ਲਵੇ, ਜਿਵੇਂ ਰਾਜਾ ਰਣਜੀਤ ਸਿੰਘ ਦਾ ਨਾਮ ਲਿਆ ਜਾਂਦਾ ਹੈ। ਸੋ ਦਾਸ ਸਭਨਾਂ ਨੂੰ ਸਨਿਮਰ ਬੇਨਤੀ ਕਰਦਾ ਹੈ, ਜਿਹੜਾ ਵੀ ਥਾਲੀ ਵਿੱਚ ਰੱਖ ਕੇ ਅੰਨ ਦਾ ਟੁਕੜਾ ਖਾਂਦਾ ਹੈ, ਰੋਟੀ ਖਾਂਦਾ ਹੈ, ਪੀਜ਼ਾ ਖਾਂਦਾ ਹੈ, ਬ੍ਰੈਡ ਖਾਂਦਾ ਹੈ, ਜੋ ਕੁਝ ਵੀ ਛਕਦੇ ਹੋ, ਇਉਂ ਸਮਝ ਲਿਓ ਕਿਸਾਨ ਖੇਤਾਂ ਵਿੱਚ ਵੜਿਆ ਤੇ ਤੁਹਾਨੂੰ ਰੋਟੀ ਨਸੀਬ ਹੋਈ ਹੈ। ਸਭ ਕੁਝ ਬਣਦਾ ਤੇ ਅਨਾਜ ਤੋਂ ਹੀ ਹੈ ਨਾ, ਕਣਕ ਤੋਂ ਹੀ ਹੈ ਨਾ, ਚੌਲਾਂ ਤੋਂ ਹੀ ਹੈ ਨਾ। ਸੋ ਜੇ ਤੇ ਰੋਟੀ ਖਾਂਦੇ ਹੋ ਤੇ ਕਿਸਾਨਾਂ ਦਾ ਸਾਥ ਦਿਓ। ਮੈਂ ਨੈਸ਼ਨਲ ਮੀਡੀਆ ਨੂੰ ਵੀ ਕਹਾਂਗਾ, ਜੇ ਤੇ ਤੁਹਾਡੇ ਬੱਚੇ ਰੋਟੀ ਖਾਂਦੇ ਨੇ ਤੇ ਸੱਚ ਦਾ ਸਾਥ ਦਿਓ। ਕਿਸਾਨੀ ਹੈ ਦੇਸ਼ ਹੈ, ਕਿਸਾਨੀ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਸਾਰੇ ਕਿਸਾਨ ਵੀਰਾਂ ਦਾ ਆਪਾਂ ਸਾਥ ਦੇਈਏ। ਔਰ ਜਿਹੜੇ ਦਸਵੰਧ ਕੱਢ ਕੇ ਦਿੱਲੀ ਵਿੱਚ ਲੰਗਰ ਚਲਾ ਰਹੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਦਮਦਮੀ ਟਕਸਾਲ, ਨਿਹੰਗ ਸਿੰਘ, ਜਿਤਨੀਆਂ ਵੀ ਸੰਪਰਦਾਵਾਂ ਨੇ, ਕਾਰ ਸੇਵਾ ਵਾਲੇ ਮਹਾਂਪੁਰਸ਼, ਜਿਤਨੇ ਵੀ ਮਾਈ ਭਾਈ ਸੇਵਾ ਉੱਥੇ ਕਰ ਰਹੇ ਨੇ, ਸਾਰਿਆਂ ਨੂੰ ਸਜਦਾ ਹੈ। ਤੇ ਇੰਨੀ ਪੋਹ ਦੀ ਠੰਡੀ ਸੀਤ ਵਿੱਚ ਮੋਰਚਾ ਮੱਲੀ ਬੈਠੇ ਜਿਹੜੇ ਸਾਡੇ ਕਿਸਾਨ ਭਾਈ ਨੇ, ਉਹਨਾਂ ਨੂੰ ਵੀ ਸਜਦਾ ਹੈ। ਦਾਸ ਇੱਥੇ ਹੀ ਵਿਸ਼ਰਾਮ ਦਿੰਦਾ ਹੈ ਆਪਣੇ ਬੋਲਾਂ ਨੂੰ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਦਾ ਧੰਨਵਾਦ, ਸਮੂਹ ਗੁਰੂ ਕੇ ਵਜ਼ੀਰਾਂ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ, ਸੰਗਤਾਂ ਦਾ ਧੰਨਵਾਦ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਗਜਾਈਏ ਜੀ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਜੀਵਨ ਸਫਲਾ ਕਰੋ ਜੀ।
ਆਪੇ ਸਾਜੇ ਆਪੇ ਰੰਗੇ, ਆਪੇ ਨਾਦਰ ਕਰੇ, ਨਾਨਕ ਕਾਮਣ ਕੰਤ ਭਾਵੈ, ਆਪੇ ਹੀ